770 AMD نشریات سننتے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com لوکل نمبر 6478724900
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Thank you. मीडिया की तरफ से रेडियो वॉइस फाउंडेशन पल्स फ्रेंड्स है, मैं आप सभी का स्वागत करते हैं। दिन राइजिंग टाइम हाजिर हो जाते हैं वाई मीडिया अपडेट्स के साथ, शहर की खबरें, देश विदेश की खबरें, एंटरटेनमेंट एंड विद ऑल द इंपॉर्टेंट इन्फॉर्मेशन। तो सुनते रहे रेडियो वाइज फॉर ऑल द अपडेट्स। अगर आप घर पर हैं तो चैनल वाइज देख सकते हैं, बिल्कुल 24 hours 7 days a week एवरी ट्यूजडे न्यूज पेपर मिड वीक को पढ़े फॉर ऑल योर वीकली अपडेट्स। एंड वाई मीडिया का जो टीवी ऐप है उसको डाउनलोड करें टू गेट इन टच विद ऑल आवर प्लेटफॉर्म्स। आप हमें सोशल मीडिया पर बिल्कुल फॉलो कर सकते हैं, फेसबुक वाई मीडिया का पेज जरूर लाइक कीजिएगा, यूट्यूब वाई मीडिया का चैनल सब्सक्राइब कीजिएगा, ट्विटर जो कि एक्स बन चुका है इज @YMediaGroup, इंस्टाग्राम इज @YMedia_group एंड टिकटॉक इज @YMedia_group। चलती हमारे साथ युद्धवीर जसवाल, ग्रुप एडिटर एंड सीईओ वाई मीडिया ग्रुप, जुड़ने वाले विद ऑल दी अपडेट्स। आइए पहले थोड़ा अगर हम मौसम का हाल आपको हम बता दें तो कल से तो भाई थोड़ा मच बेटर ही है, लेकिन आज स्टिल इट्स क्लाउडी एंड इट इज अ लिटिल बिट ऑन द कोल्ड साइड, बिल्कुल क्योंकि सर्दी पड़ने ही वाली है भाई, ऑलमोस्ट पड़ ही चुकी है। तो आप लोग जो है प्रोटेक्टेड रहेगा, बिल्कुल केयरफुल रहेगा एंड हर यू नो अपडेटेड रहेगा, बिल्कुल हर कोई वेदर की जो अपडेट्स आ रही है बिल्कुल, क्योंकि इंडिया वेदर अनप्रेडिक्टेबल होती है। तो कोई भी नेशनल न्यूज इंटरनेशनल न्यूज के साथ अगर आपको अपडेटेड रहना है, डेली डोज ऑफ स्पोर्ट्स एंटरटेनमेंट चाहिए, southasiandaily.com इज द प्लेस टू गो, southasiandaily.com पे। एंड एक खास ऑफर है स्कॉशिया बैंक की तरफ से, बिल्कुल अब फॉर न्यू कमर्स, तो उसके डिटेल्स भी आपको मिल जाएंगे southasiandaily.com पे। बातचीत को आगे बढ़ाएंगे, लेकिन हमारे साथ जुड़ गए मुबारक जी, उनको वेलकम कर लेते हैं। बिल्कुल वाई मीडिया विल एक्टिव वेलकम है मुबारक जी टू रेडियो वाइज साउथ एशियन पल्स फ्रेंड्स में। कैसे हैं आप? हाउ आर यू
जी? थैंक यू वेरी मच, बहुत बढ़िया सारा जी, आप कैसे हैं?
एकदम बढ़िया मुबारक जी। हमारे जो सर्विसेज है जरूर हमारे लिसनर्स के साथ शेयर करें, क्या क्या सर्विसेज है, क्या क्या डील्स है, कॉन्टैक्ट डिटेल्स जरूर शेयर करें
जी। जी सर जी, सबसे पहले सब लिसनर्स को, वाई मीडिया टीम को गुड मॉर्निंग। और मैं बताना चाहूंगा, जैसे कि हम बेल के डीलर हैं तो बेल की प्रमोशन हमारे पास आती रहती है। तो इस वक्त हमारे पास जो अनलिमिटेड डाटा प्लान के, वो उसमें कंज्यूमर भी हैं, उसमें जो है वो बिजनेस प्लान भी हैं। तो बहुत ही जबरदस्त प्लान इस वक्त चल रहे हैं हमारे पास, जिसमें आपको 100 GB से 200 GB ईच लाइन पे हम ऑफर कर रहे हैं। तो जो बिजनेस प्लान है, बिजनेस में मैं पहले बता दूं कि जैसे बिजनेस प्लान की एलिजिबिलिटी ये होती है कि अगर आपके पास HST नंबर है, अगर आपने कोई बिजनेस ओपन किया हुआ है, तो उसमें सिर्फ और सिर्फ हमें HST नंबर रिक्वायर्ड होता है कि ये बिजनेस मैंने उसको हम बिजनेस प्लान दे रहे हैं। तो अगर आपके पास HST नंबर है तो आप बिजनेस प्लान के लिए एलिजिबल हो जाती हैं। तो इसमें ऑलमोस्ट 45 की एन एवरेज बनती है, आपको 150 GB डाटा मिलता है ईच लाइन पे, उसके बाद अनलिमिटेड होता है। 5G की स्पीड जो होता है ईच लाइन पे 150 GB मिलेगा, और उसके बाद आपको स्पीड थोड़ी कम हो जाएगी और अनलिमिटेड रहेगा ईच लाइन पे। और जितनी लाइनें आप ऐड करेंगे उन सभी लाइन्स पे आपको ईच लाइन पे 150 और आपको शेयरेबल डाटा भी मिल जाएगा। अगर फॉर एग्जांपल अगर चार लाइनें लेते हैं तो इसमें जरूरी नहीं कि आपने एक लाइन पे 150 करना है, आपको 200-300 GB एक वन यूजर भी यूज कर सकता है और दूसरे यूजर जो है उससे बाकी जो अवॉइड कर सकते हैं। तो ये बताने का मकसद ये है कि आजकल जो डाटा प्लान की काफी ज्यादा रिक्वायरमेंट है, तो उसमें ये बहुत ही अच्छे प्लान है। अगर आप फैमिली प्लान लेते हैं या बिजनेस से आपको शेयरेबल प्लान लेते हैं, तो उसमें बहुत ही एक्स्ट्रा डाटा मिल जाता है और बहुत ही अच्छा आपको यूज करने के लिए ऑप्शन मिल जाता है। तो उसके अलावा सारा जी बताना चाहूंगा कि अगर हमारे पास कस्टमर अभी वेट कर रहे हैं, जो आईफोन नया लॉन्च हुआ है आईफोन 15 सीरीज, तो जरूर हमें कॉल करें। हमारे पास काफी जो मॉडल्स हैं वो ऑन द स्पॉट अवेलेबल होते हैं, और कुछ मॉडल जो वो थोड़ा बैक ऑर्डर पे हैं वो भी मिल रहे हैं, तकरीबन विद इन वीक हमारे पास आ रहे हैं। तो जरूर हमें कॉल करें, अगर आपने कोई बुक करवाना है कलर या मेमोरी किसी फोन की, तो हमें जरूर कॉल करें, तो हम आपके नाम पे ऑर्डर कर देते हैं, विद इन कपल ऑफ डेज हमें वो कंफर्मेशन आ जाती है। तो इसके अलावा अगर आपको प्रीपेड प्लान चाहिए, कंज्यूमर प्लान चाहिए, पर्सनल जो है वो, तो जरूर हमें कॉल करें। हमारे पास तकरीबन $30 से डाटा प्लान शुरू हो जाते हैं। अगर आपको $45 में हमारे पास एक डाटा प्लान है जिसमें आपको 30 GB सिंगल यूजर, उसमें कोई रिक्वायरमेंट नहीं होती कि आपके पास बिजनेस है या जो कोई भी प्लान आप पिक कर सकते हैं इनमें से। 45 में 30 GB, 50 में आपको 40 GB और 60 में 50 GB के प्लान सिंगल यूज के लिए हमारे पास अवेलेबल है। इसी तरह अगर आप प्रीपेड चाहिए आपको, जैसे प्रीपेड में हम सिर्फ और सिर्फ सिम प्रोवाइड करते हैं, उसमें कोई क्रेडिट चेक नहीं होता, कोई आईडी की रिक्वायरमेंट भी नहीं होती, हम सिर्फ और सिर्फ सिम प्रोवाइड करते हैं, उसमें भी आप पिक कर सकते हैं कोई भी डाटा प्लान। अगर आपको कैनेडा वाइड चाहिए या कैनेडा यूएस चाहिए वो भी मिल जाएगा। और बाकी सेल फोन से रिलेटेड किसी भी तरह की आपको सर्विस चाहिए तो जरूर हमें कॉल करें। हमारा फोन नंबर है 9058404567, 9058404567। और हमारा एड्रेस है 380 बोवेड ड्राइव ईस्ट, यूनिट 6, जो कि कैनेडी और बोवेड मेन इंटरसेक्शन बनता है। अगर आप बोवेड पे ट्रैवल कर रहे हैं वेस्ट जाते हुए तो कैनेडी के फौरन बाद फ्रेश कोला प्लाजा मिस नहीं करते, उस प्लाजे में हम लोकेटेड हैं। सातों दिन खुले हैं, मंडे टू फ्राइडे 11 to 8 और वीकेंड पे 11 to 6। तो अगर आप वायरलेस लैंड गूगल करेंगे वहां से भी आपको डायरेक्शन मिल जाएंगी। और एक ही नंबर है जिसपे आपने रीच करना है, तो 9058404567 का नंबर है जिससे आप कभी भी कॉल कर सकते हैं। थैंक यू वेरी मच सारा जी टाइम देने का।
थैंक यू सो मच मुबारक जी। आई मीडिया वुड लाइक टू थैंक यू सो मच फॉर जॉइनिंग अस ऑन रेडियो वाइज साउथ एशियन पल्स फैन टाइम पे। शुक्रिया आपका मुबारक।
थैंक यू।
अगर आपको एडवर्टाइज करने कोई भी वाई मीडिया के प्लेटफॉर्म पे प्लीज कॉल कीजिए, टेक्स्ट कीजिए, नंबर एक ही है वाई मीडिया का 416-475-5000, दैट इज 416-475-5000। वाई मीडिया का पास है 7 प्लेटफॉर्म्स। बिल्कुल आपको मैं बिल्कुल बता दूं, 2 टीवी चैनल्स है, चैनल वाई, वाई प्लस, रेडियो वाई, जिससे आप लाइव सुन सकते हैं एट 6479105000 पे, 6479105000 पे, मिडविक न्यूज़पेपर, southasiandaily.com ऑनलाइन, एंड जो हमारा वाई मीडिया का टीवी ऐप है उसे बिल्कुल डाउनलोड करें। आप लोगों ने साथ ही साथ वाई मीडिया के सारे सोशल मीडिया जो प्लेटफॉर्म्स है उसके साथ भी यू कैन गेट इन टच विद अस। बिल्कुल बातचीत को आगे बढ़ाएंगे क्योंकि हमारे साथ जुड़ गए हैं ग्रुप एडिटर एंड सीईओ ऑफ वाई मीडिया युद्धवीर जसवाल विथ हेडलाइंस एंड स्टोरी बिहाइंड द हेडलाइंस। वेलकम युद्धवीर जी।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युद्धवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com. South Asian
वाई मीडिया ग्रुप वालों तुहाडे सारयां दा रेडियो वाई और चैनल वाई ते बहुत बहुत स्वागत है। बतौर ग्रुप एडिटर वाई मीडिया मैं युद्धवीर जसवाल तुहाडी खिदमत च हाजिर हां अज दे इस प्रोग्राम दे विच करंट न्यूज़ और उहदे उत्ते एनालिसिस लैके। जे तुसीं घर दे विच बैठे हो ते चैनल वाई तुसीं ऑन करके रख सकदे हो, जिहदे विच कि तुहानूं लेटेस्ट न्यूज़, ब्रेकिंग न्यूज़ और हर तरह दे एनालिसिस लगातार मिल रहे ने। और जे तुसीं बाहर ड्राइव कर रहे हो ते फिर तुसीं रेडियो वाई ऑन कर सकदे हो। ਜਿੱਥੇ ਅੱਜ ਇੱਕ ਵਾਰ ਫਿਰ ਸਾਡੀ ਜਿਹੜੀ ਮੇਨ ਨਿਊਜ਼ ਹੋਣਗੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਤੇ ਇਜ਼ਰਾਈਲ ਔਰ ਹਮਾਸ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਇਸ ਸਮੇਂ, ਸੋ ਦ ਫਾਈਟਿੰਗ ਸਟਿਲ ਕੰਟੀਨਿਊਜ਼ ਇਨ ਮਿਡਲ ਈਸਟ, ਉਹਦੇ ਬਾਰੇ ਲੇਟੈਸਟ ਰਿਪੋਰਟ ਤੁਹਾਡੇ ਲਈ ਅਪਡੇਟ ਕੀਤੀ ਜਾਏਗੀ। ਹਮਾਸ ਔਰ ਇਜ਼ਰਾਈਲ ਦੀ ਇਸ ਲੜਾਈ ਦੇ ਵਿੱਚ ਜਿੱਥੇ ਇੱਕ ਤਰਫ ਗਰਾਊਂਡ ਦੇ ਉੱਤੇ ਤਾਂ ਜੋ ਲੜਾਈ ਚੱਲ ਰਹੀ ਹੈ ਬਟ ਬਾਹਰ ਵੀ ਅਲੱਗ ਅਲੱਗ ਵਿਚਾਰ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ। ਇੱਕ ਤਰਫ ਬਹੁਤ ਸਾਰੇ ਐਸੇ ਲੀਡਰਸ ਜਾਂ ਇੰਕਲੂਡਿੰਗ ਅਸੀਂ ਕੰਟਰੀਜ਼ ਹੀ ਕਹਿ ਸਕਦੇ ਹਾਂ ਜਿਹੜੇ ਕਿ ਹਮਾਸ ਦੇ ਖਿਲਾਫ ਗੱਲ ਕਰ ਰਹੇ ਨੇ ਔਰ ਹਮਾਸ ਨੂੰ ਉਹ ਕਲੀਅਰਲੀ ਕਹਿ ਰਹੇ ਨੇ ਕਿ ਦੇ ਆਰ ਨੋ ਫਰੀਡਮ ਫਾਈਟਰਸ, ਦੇ ਆਰ ਜਸਟ ਅ ਟੈਰਰਿਸਟ ਆਰਗਨਾਈਜੇਸ਼ਨ, ਔਰ ਇਸ ਐਕਟ ਨੂੰ ਇੱਕ ਟੈਰਰਿਸਟ ਐਕਟ ਜਿਹੜਾ ਉਹ ਵੀ ਕਿਹਾ ਜਾ ਰਿਹਾ। ਸੋ ਦੂਸਰੀ ਤਰਫ ਜਿਹੜਾ ਹੈਗਾ ਕੁਛ ਲੋਕ ਕਹਿ ਰਹੇ ਨੇ ਕਿ ਨਹੀਂ ਦਿਸ ਇਜ਼ ਅ ਫਰੀਡਮ ਮੂਵਮੈਂਟ, ਔਰ ਜਿਹੜਾ ਪੈਲਸਟਾਈਨ ਹੈ ਉਹਦੇ ਹੱਕ ਦੇ ਵਿੱਚ ਵੀ ਕਾਫੀ ਲੋਕ ਜਿਹੜੀ ਉਹ ਗੱਲ ਕਰ ਰਹੇ ਨੇ ਕਿ ਪੈਲਸਟਾਈਨ ਜਿਹੜੇ ਨੇ ਉਹਨਾਂ ਨੂੰ ਦੇ ਹੈਵ ਦ ਰਾਈਟ ਟੂ ਫਰੀਡਮ, ਉਹ ਆਪਣੀ ਸਟੇਟ ਉਹਨਾਂ ਨੂੰ ਚਾਹੀਦੀ ਹੈ, ਸੋਵਰਨਿਟੀ ਦੀ ਗੱਲ ਵੀ ਹੋ ਰਹੀ ਹੈ। ਸੋ ਇਸ ਦਰਮਿਆਨ ਕੌਣ ਕੀ ਗੱਲ ਕਰ ਰਿਹਾ ਇਹ ਤੁਹਾਨੂੰ ਅਪਡੇਟ ਦੇਵਾਂਗੇ ਅਸੀਂ ਅੱਗੇ ਚੱਲ ਕੇ। US ਦਾ ਇਸ ਬਾਰੇ ਕੀ ਬਿਆਨ ਹੈ, ਕੈਨੇਡਾ ਦੇ ਵਿੱਚ ਕਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਜ਼ ਹੀ ਯੂਜ਼ ਦ ਵਰਡ ਟੈਰਰਿਸਟ, ਔਰ ਓਪੋਜੀਸ਼ਨ ਵੱਲੋਂ ਕੌਣ ਕੌਣ ਕੀ ਕਹਿ ਰਿਹਾ, ਪੀਅਰ ਪੋਲੀਓ ਸਾਹਿਬ ਕੀ ਕਹਿ ਰਹੇ ਨੇ, ਜਗਮੀਤ ਸਿੰਘ ਇਸ ਮਾਮਲੇ ਤੇ ਕੀ ਕਹਿ ਰਹੇ ਨੇ। ਯਾਦ ਰਹੇ ਕਿ ਉਹ ਪੈਲਸਟਾਈਨ ਦੇ ਮੁੱਦੇ ਦੇ ਉੱਤੇ ਕਾਫੀ ਐਕਟਿਵ ਰਹੇ ਨੇ। ਇੰਡੀਆ ਇਜ਼ ਆਲਸੋ ਵਾਕਿੰਗ ਦਾ ਟਾਈਟ ਰੋਪ, ਕਿਉਂਕਿ ਇੰਡੀਆ ਨੇ ਕਦੇ ਵੀ ਜਿਹੜਾ ਇਜ਼ਰਾਈਲ ਨੂੰ ਜਿਹੜੀ ਹੈ ਜਿੱਥੇ ਮਦਦ ਤਾਂ ਦਿੱਤੀ ਹੈ, ਲੇਕਿਨ ਪੈਲਸਟਾਈਨ ਨਾਲ ਬੜੇ ਇਤਿਹਾਸਿਕ ਰਿਸ਼ਤੇ ਰਹੇ ਨੇ ਇੰਡੀਆ ਦੇ। ਔਰ ਇੰਡੀਆ ਨੇ ਹਮਾਸ ਨੂੰ, ਜੇ ਇੰਡੀਆ ਦੀ ਅਸੀਂ ਅਫੀਸ਼ੀਅਲ ਪੋਜੀਸ਼ਨ ਦੀ ਗੱਲ ਕਰੀਏ, ਇੰਡੀਆ ਐਜ਼ ਅ ਸਟੇਟ ਨੇ ਹਮਾਸ ਨੂੰ ਕਦੇ ਟੈਰਰਿਸਟ ਆਰਗਨਾਈਜੇਸ਼ਨ ਨਹੀਂ ਕਿਹਾ, ਲੇਕਿਨ ਇਸ ਵਾਰ ਜਿਹੜਾ ਇਹ ਐਕਟ ਹੋਇਆ, ਜਿਹੜਾ ਹਮਲਾ ਹੋਇਆ, ਇਹਨੂੰ ਇੰਡੀਆ ਨੇ ਟੈਰਰਿਸਟ ਅਟੈਕ ਕਹਿ ਦਿੱਤਾ ਹੈ। ਸੋ ਕਾਂਗਰਸ ਪਾਰਟੀ ਇਸ ਤੋਂ ਵੱਖਰੀ ਰਾਏ ਰੱਖ ਰਹੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਨਹੀਂ, ਅਸੀਂ ਇਹਨੂੰ ਟੈਰਰਿਸਟ ਆਰਗੇਨਾਈਜੇਸ਼ਨ ਨਹੀਂ ਕਹਿ ਸਕਦੇ ਹਮਾਸ ਨੂੰ, ਕਿਉਂਕਿ ਇੰਡੀਆ ਨੇ ਨਹੀਂ ਕਦੇ ਹਮਾਸ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਿਹਾ, ਤੇ ਅਸੀਂ ਇਸ ਵੇਲੇ ਇੰਡੀਆ ਦੀ ਪੋਜੀਸ਼ਨ ਦੇ ਨਾਲ ਹੀ ਹੈ। ਮਤਲਬ ਕਾਂਗਰਸ ਨੇ ਕਿਹਾ ਕਿ ਜੋ ਇੰਡੀਆ ਦੀ ਅਫੀਸ਼ੀਅਲ ਪੋਜੀਸ਼ਨ ਹੈ, ਤੋ ਉਹ ਕਹਿ ਰਿਹਾ ਕਿ ਹਮਾਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ, ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਫਰੀਡਮ ਫਾਈਟਰ ਵੀ ਹੈਗੇ ਨੇ, ਕੱਲ ਜੇ ਉਹ ਪਾਵਰ 'ਚ ਆਉਂਦੇ ਨੇ ਤੇ ਇਜ਼ਰਾਈਲ ਨੂੰ ਵੀ ਉਹਨਾਂ ਦੇ ਨਾਲ ਨੈਗੋਸ਼ੀਏਟ ਕਰਨਾ ਪੈ ਸਕਦਾ ਹੈ, ਔਰ ਇੰਡੀਆ ਨੂੰ ਵੀ ਉਹਨਾਂ ਨਾਲ ਗੱਲਬਾਤ ਕਰਨੀ ਪੈ ਸਕਦੀ ਹੈ। ਸੋ ਇਸ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਹਿਣ ਤੋਂ ਪਹਿਲਾਂ ਸਾਨੂੰ ਸੋਚਣਾ ਪਏਗਾ। ਸੋ ਕਾਂਗਰਸ ਪਾਰਟੀ ਦਾ ਕਹਿਣਾ, ਔਰ ਉਹਨਾਂ ਕਹਿੰਦਾ ਹੈ ਕਿ ਇੰਡੀਆ ਦੀ ਅਫੀਸ਼ੀਅਲ ਪੋਜੀਸ਼ਨ ਵੀ ਇਹੀ ਰਹੀ ਹੈ। ਸੋ ਇਹਦੇ ਬਾਰੇ ਗੱਲ ਕਰਦੇ ਹਾਂ। ਰਿਸ਼ੀ ਸੁਨਕ ਹੋਣਾ ਨੇ ਬੜਾ ਖੁੱਲ੍ਹ ਕੇ ਕਿਹਾ ਹੈ ਕਿ ਨਹੀਂ, ਹਮਾਸ ਕੋਈ ਫਰੀਡਮ ਫਾਈਟਰ ਨਹੀਂ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਕਹਿਣਾ ਹੈ ਕਿ ਹਮਾਸ ਦਾ ਜਿਹੜਾ ਕੰਮ ਹੈ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਦਾ ਕੰਮ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਟੈਰਰਿਸਟ ਆਰਗੇਨਾਈਜੇਸ਼ਨ ਦੀ ਗੱਲ ਕੀਤੀ ਹੈ ਕਿ ਟੈਰਰਿਸਟ ਐਕਟ ਹੋਇਆ ਹੈਗਾ। ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਖੁੱਲ੍ਹ ਕੇ ਬੋਲ ਰਹੇ ਨੇ। ਕੰਜ਼ਰਵੇਟਿਵ ਪਾਰਟੀ ਤੇ ਸ਼ੁਰੂ ਤੋਂ ਹੀ ਇਜ਼ਰਾਈਲ ਦੇ ਨਾਲ ਗੱਲ ਕਰਦੀ ਰਹੀ ਹੈ ਕਿ ਇਜ਼ਰਾਈਲ ਦੇ ਨਾਲ ਨਹੀਂ ਖੜੇ ਅਸੀਂ, ਇਜ਼ਰਾਈਲ ਦੇ ਨਾਲ ਮੋਢੇ ਦੇ ਮੋਢਾ ਦੇ ਨਾਲ ਨਹੀਂ ਹੈ, ਅਸੀਂ ਤਾਂ ਇਜ਼ਰਾਈਲ ਤੋਂ ਵੀ ਅੱਗੇ ਖੜੇ ਹੋਵਾਂਗੇ ਇਜ਼ਰਾਈਲ ਦੇ ਵਾਸਤੇ। ਇਹ ਕੰਜ਼ਰਵੇਟਿਵ ਪਾਰਟੀ ਦੀ ਪੋਜੀਸ਼ਨ ਹੋਰ ਵੀ ਸਟਰੋਂਗ ਹੈ। ਹੁਣ ਇਸ ਦਰਮਿਆਨ ਦੁਨੀਆਂ ਭਰ ਦੇ ਵਿੱਚ ਪ੍ਰੋ ਪੈਲਸਟਾਈਨ ਰੈਲੀਜ਼ ਐਂਡ ਪ੍ਰੋ ਇਜ਼ਰਾਈਲ ਰੈਲੀਜ਼ ਵੀ ਦੁਨੀਆਂ ਭਰ ਦੇ ਵਿੱਚ ਜਿਹੜੀ ਹੈ ਉਹ ਹੋ ਰਹੀ ਹੈ ਇਸ ਵੇਲੇ। ਸੋ ਇਸ ਦਰਮਿਆਨ ਅਸੀਂ ਜ਼ਿਕਰ ਕਰਨਾ ਚਾਹਾਂਗੇ ਕਿ ਜਿਹੜੀਆਂ ਦੁਨੀਆਂ ਭਰ 'ਚ ਰੈਲੀਜ਼ ਹੋਈਆਂ ਨੇ ਉਹਦੇ ਕੀ ਅਸਰ ਨੇ, ਉਹਦੀ ਅਪਡੇਟ ਅੱਗੇ ਚੱਲ ਕੇ ਤੁਹਾਨੂੰ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਜਿੱਥੇ ਇਹਦੀ ਕਨਫਲਿਕਟ ਦੀ ਤਾਂ ਗੱਲ ਹੋਏਗੀ, ਅਨਦਰ ਡਿਪਲੋਮੈਟਿਕ ਫਰੰਟ ਜਿਹੜਾ ਖੁੱਲ੍ਹਿਆ ਇਸ ਵੇਲੇ ਕੈਨੇਡਾ ਔਰ ਇੰਡੀਆ ਦੇ ਵਿੱਚ, ਸੋ ਉਹਦੇ ਉੱਤੇ ਵੀ ਕੁਛ ਲੇਟੈਸਟ ਅਪਡੇਟਸ ਨੇ, ਉਹ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਦੇ ਉੱਤੇ ਵੀਜ਼ਾਜ਼ ਕਦੋਂ ਲੱਗ ਸਕਦੇ ਨੇ ਉਹਦੇ ਬਾਰੇ ਜੋ ਵੀ ਲੇਟੈਸਟ ਸਾਡੇ ਕੋਲ ਅਪਡੇਟ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਅਸੀਂ, ਸਾਡੇ ਇੱਥੇ ਕੈਨੇਡਾ ਦੇ 3-4 ਇੰਪੋਰਟੈਂਟ ਖਬਰਾਂ ਨੇ, ਉਹ ਤੁਹਾਨੂੰ ਸ਼ੇਅਰ ਕਰਾਂਗੇ। ਲੋਕਲ ਕੀ ਕੁਛ ਹੋ ਰਿਹਾ ਹੈਗਾ, ਔਰ US ਤੋਂ 3 ਖਬਰਾਂ ਨੇ, ਵਿਲ ਅਪਡੇਟ ਯੂ ਔਨ ਦੈਟ। ਪਾਕਿਸਤਾਨ ਔਰ ਅਫਗਾਨਿਸਤਾਨ ਦੀਆਂ ਲੇਟੈਸਟ ਰਿਪੋਰਟਸ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਸੈਟਰਡੇ ਨੂੰ ਅਰਥਕੁਏਕਸ ਆਏ ਨੇ ਉਹਦੇ ਵਿੱਚ 2000 ਤੋਂ ਜ਼ਿਆਦਾ ਲੋਕਾਂ ਦੀ ਤਾਂ ਕਨਫਰਮ ਡੈਥ ਹੈਗੀ ਆ। ਹਾਲਾਂਕਿ ਉਹ ਕਹਿੰਦੇ ਅਫੀਸ਼ੀਅਲ ਨੰਬਰ ਜਿਹੜੇ ਨੇ ਉਹ 2500 ਦਾ ਅੰਕੜਾ ਪਾਰ ਕਰ ਸਕਦੇ ਨੇ। ਸੋ ਦੇਖਦੇ ਹਾਂ ਉਹਦੀ ਗੱਲ ਕਰਾਂਗੇ। ਔਰ ਈਸਟਰਨ ਲਿਬੀਆ ਦੇ ਵਿੱਚ ਤੁਹਾਨੂੰ ਪਤਾ ਫਲੱਡ ਆਏ ਨੇ, ਵਿਲ ਅਪਡੇਟ ਯੂ ਔਨ ਦੈਟ। ਔਰ ਜਿਹੜੀ ਗਿਣਤੀ ਹੈ ਕਿ ਬਹੁਤ ਸਾਰੇ ਫੋਰਨ ਸਿਟੀਜ਼ਨ ਵੀ ਜਿਹੜਾ ਅਟੈਕ ਹੋਇਆ ਹੈਗਾ ਹਮਾਸ ਦੁਆਰਾ, ਜਿਹੜਾ ਇਜ਼ਰਾਈਲ 'ਚ ਅਟੈਕ ਕੀਤਾ, ਬੜੇ ਸਾਰੇ ਫੋਰਨ ਸਿਟੀਜ਼ਨ ਵੀ ਉਹ 'ਚ ਨੇ। ਕੈਨੇਡੀਅਨ ਜਿਹੜਾ ਸੀਗਾ ਇੱਕ ਇੱਥੇ ਮੋਂਟਰੀਅਲ ਤੋਂ, ਉਹਨਾਂ ਦੀ ਰੈਜਿਸਟ੍ਰੇਸ਼ਨ ਹੋ ਗਈ ਹੈ। ਅਮਰੀਕਾ ਦੇ ਤਕਰੀਬਨ 11 ਸਿਟੀਜ਼ਨ ਉਹਦੇ ਵਿੱਚ ਦੱਸੇ ਜਾ ਰਹੇ ਨੇ। ਸੋ ਉਹਦੀ ਅਪਡੇਟ ਤੁਹਾਨੂੰ ਨਾਲ ਸ਼ੇਅਰ ਕਰਾਂਗੇ। ਬੈਂਜਮਿਨ ਨੇਤਨਯਾਹੂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੂੰ ਫੋਨ ਕੀਤਾ ਹੈ, ਔਰ ਦੋਨਾਂ ਲੀਡਰਸ ਨੇ ਆਪਸ 'ਚ ਗੱਲਬਾਤ ਕੀਤੀ ਹੈ। ਵੈਸੇ ਇੰਡੀਆ ਦੇ ਪਹਿਲੇ ਐਸੇ ਪ੍ਰਧਾਨ ਮੰਤਰੀ ਜਿਹੜੇ ਕਿ ਇਜ਼ਰਾਈਲ ਗਏ, ਬੀਚ ਦੇ ਉੱਤੇ ਦੋਨਾਂ ਦੀ ਸੈਰ, ਔਰ ਕਾਫੀ ਕਲੋਜ਼ਨੈਸ ਵੀ ਦੱਸੀ ਜਾਂਦੀ ਹੈ ਇਜ਼ਰਾਈਲ ਦੀ ਇੰਡੀਆ ਦੇ ਨਾਲ ਤਾਂ ਹੈ ਹੀ ਹੈ, ਪਰ ਇਜ਼ਰਾਈਲ ਦੀ ਜਿਹੜੀ ਹੈ ਖਾਸ ਕਰ ਰੂਲਿੰਗ ਪਾਰਟੀ ਜਿਹੜੀ ਇੰਡੀਆ ਦੀ ਇਸ ਸਮੇਂ BJP, ਉਹਦੇ ਨਾਲ ਉਹਨਾਂ ਦੇ ਸੰਬੰਧ ਬੜੇ ਮਜ਼ਬੂਤ ਨੇ, ਜਿਹਦਾ ਕਿਤੇ ਨਾ ਕਿਤੇ ਫਿਰ ਕੁਛ ਜਿਹੜੇ ਕਾਂਗਰਸ ਦੇ ਸਪੋਰਟਰਸ ਨੇ ਉਹ ਸਵਾਲ ਵੀ ਖੜੇ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਤੇ ਬਈ ਉਹ ਤਾਂ ਇੱਥੇ ਤੱਕ ਵੀ ਕਹਿ ਦਿੰਦੇ ਕਿ ਫੋਰਨ ਇੰਟਰਫੇਰੈਂਸ ਦਾ ਮਾਮਲਾ ਹੋ ਗਿਆ, ਕਿ ਜੇ ਇਜ਼ਰਾਈਲ ਠੀਕ ਹੈ ਇੰਡੀਆ ਦੇ ਨਾਲ ਤਾਂ ਹੈ ਕਰੀਬ, ਬਟ ਕਾਂਗਰਸ ਪਾਰਟੀ ਕਹਿੰਦੀ ਹੈ ਇਜ਼ਰਾਈਲ ਜਿਹੜਾ ਉਹ BJP ਦੇ ਬਹੁਤ ਕਰੀਬ ਹੈ। ਮੋਦੀ ਸਾਹਿਬ ਔਰ ਬੈਂਜਮਿਨ ਨੇਤਨਯਾਹੂ ਸਾਹਿਬ ਦੇ ਜਿਹੜੇ ਰਿਸ਼ਤੇ ਨੇ ਉਹ ਬਹੁਤ ਕਲੋਜ਼ ਨੇ। ਸੋ ਉਹ ਕਹਿੰਦੇ ਕਿ ਇਹ ਇੱਕ ਪਾਰਟੀ ਦੇ ਨਾਲ ਇਹਨਾਂ ਨੇ ਇੰਨੇ ਵਧੀਆ, ਇੱਕ ਕੰਟਰੀ ਜਿਹੜਾ ਉਹ ਕੰਟਰੀ ਨਾਲ ਤਾਂ ਰਿਲੇਸ਼ਨ ਸਟਰੋਂਗ ਕਰੇ ਉਹ ਚੰਗੀ ਗੱਲ ਹੈ, ਲੇਕਿਨ ਇੱਕ ਪਾਰਟੀ ਦੇ ਨਾਲ ਵੀ ਇੰਨੇ ਸਟਰੋਂਗ ਰਿਲੇਸ਼ਨ ਕਰ ਲਏ, ਉਹਦੇ ਤੇ ਕਾਂਗਰਸ ਪਾਰਟੀ ਦੇ ਕੁਛ ਸਪੋਰਟਰ ਜਿਹੜੇ ਨੇ ਉਹ ਸਵਾਲ ਖੜੇ ਕਰ ਰਹੇ ਨੇ। ਖੈਰ ਇਹਦੀ ਵੀ ਗੱਲ ਤੁਹਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕਰਾਂਗੇ। ਜਿਹੜੇ ਏਸ਼ੀਅਨ ਗੇਮਸ ਦੇ ਵਿੱਚ ਐਥਲੀਟਸ ਆਏ ਨੇ ਇੰਡੀਆ ਦੇ ਵਿੱਚ ਔਰ ਸ਼ਾਨਦਾਰ ਪ੍ਰਦਰਸ਼ਨ ਦਿਆ ਏਸ਼ੀਅਨ ਗੇਮਸ ਦੇ ਵਿੱਚ, 100 ਦਾ ਅੰਕੜਾ ਪਾਰ ਹੋ ਗਿਆ ਇਸ ਵਾਰ, ਫਸਟ ਟਾਈਮ ਏਸ਼ੀਅਨ ਗੇਮਸ 'ਚ ਟ੍ਰਿਪਲ ਡਿਜਿਟ ਟੱਚ ਕੀਤੇ ਨੇ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਥਲੀਟਸ ਦੇ ਨਾਲ ਮੁਲਾਕਾਤ ਕਰ ਰਹੇ ਨੇ, ਕੀ ਕਿਹਾ ਉਹਨਾਂ ਨੇ ਇਸ ਦਰਮਿਆਨ, ਸੋ ਉਹਦੀ ਅਪਡੇਟ ਵੀ ਤੁਹਾਨੂੰ ਸ਼ੇਅਰ ਕਰਾਂਗੇ। ਔਰ ਆਲ ਇੰਪੋਰਟੈਂਟ ਗੇਮਸ ਵਰਲਡ ਕੱਪ, ਕ੍ਰਿਕਟ ਵਰਲਡ ਕੱਪ ਦੀ ਹੁਣ ਜ਼ਰਾ ਗੱਲ ਕਰਦੇ ਹਾਂ। ਕ੍ਰਿਕਟ ਵਰਲਡ ਕੱਪ ਦੇ ਵਿੱਚ ਐਜ਼ ਵੀ ਸਪੀਕ ਪਾਕਿਸਤਾਨ ਵਰਸਿਸ ਸ਼੍ਰੀਲੰਕਾ ਬੜਾ ਅਹਿਮ ਮੁਕਾਬਲਾ ਚੱਲ ਰਿਹਾ। ਆਫਟਰ ਲੂਜ਼ਿੰਗ 2 ਵਿਕਟਸ ਪਾਕਿਸਤਾਨ ਨਾਓ ਹੈਜ਼ ਸਟੇਬਲਾਈਜ਼ਡ, ਬੜੀ ਜ਼ਬਰਦਸਤ ਬੱਲੇਬਾਜ਼ੀ ਕੀਤੀ। ਪਹਿਲਾਂ ਮੈਂ ਤਾਰੀਫ ਕਰਾਂਗਾ ਅਬਦੁੱਲਾ ਸ਼ਫੀਕ ਦੀ, ਰਨ ਰੇਟ ਵੀ ਨਹੀਂ ਘੱਟ ਹੋਣ ਦਿੱਤੀ, 47 ਗੇਂਦਾਂ 44 ਬਣਾ ਦਿੱਤੇ ਉਹਨਾਂ ਨੇ, 3 ਚੌਕੇ ਵੀ ਲਗਾ ਦਿੱਤੇ ਤੇ ਛੱਕਾ ਵੀ ਲਗਾ ਦਿੱਤਾ। ਸੋ ਨਾਟ ਓਨਲੀ ਹੀ ਇਜ਼ ਕਲੀਅਰਲੀ ਟੇਕਿੰਗ ਦਾ ਸਕੋਰ ਬੋਰਡ, ਬਟ ਕੁਛ ਬਾਉਂਡਰੀਜ਼ ਵੀ ਉਹਨਾਂ ਨੇ ਲਗਾਈਆਂ। ਸੋ ਰਿਸਪੋਂਸੀਬਲ ਬੈਟਿੰਗ ਅਬਦੁੱਲਾ ਸ਼ਫੀਕ। ਮੁਹੰਮਦ ਰਿਜ਼ਵਾਨ, ਮੈਂ ਸ਼ੁਰੂ ਤੋਂ ਕਿਹਾ ਹੀ ਇਜ਼ ਅ ਵੈਰੀ ਡੇਂਜਰਸ ਕਸਟਮਰ, ਜੇ ਤੁਸੀਂ ਮੁਹੰਮਦ ਰਿਜ਼ਵਾਨ ਨੂੰ ਆਊਟ ਨਹੀਂ ਕੀਤਾ ਤੇ ਇਹ ਇਕੱਲਾ ਆਪਣੇ ਦਮ ਦੇ ਉੱਤੇ ਮੈਚ ਦੀ ਬਾਜ਼ੀ ਪਲਟ ਸਕਦੇ ਨੇ, ਔਰ ਬਹੁਤ ਡੈਡੀਕੇਟਿਡ ਖਿਲਾੜੀ ਨੇ। ਅਬਦੁੱਲਾ ਸ਼ਫੀਕ ਇੱਕ ਪਾਸੇ ਵਧੀਆ ਬੱਲੇਬਾਜ਼ੀ ਕਰ ਰਹੇ ਨੇ ਔਰ ਮੁਹੰਮਦ ਰਿਜ਼ਵਾਨ ਵੀ ਹੁਣ ਜਿਹੜਾ ਜੰਮ ਕੇ ਬੱਲੇਬਾਜ਼ੀ ਕਰ ਰਹੇ ਨੇ ਸੋ ਪਾਕਿਸਤਾਨ ਥੋੜਾ ਜਿਹਾ ਸਿਕਿਓਰ ਹੈ ਬਟ ਹਜੇ ਰਨਸ ਵੀ ਬਹੁਤ ਨੇ ਦਿਸ ਇਜ਼ ਅਨਦਰ ਥਿੰਗ ਦੈਟ ਵੀ ਹੈਵ ਟੂ ਬੀ ਮਾਈਂਡਫੁਲ ਸ਼੍ਰੀਲੰਕਾ 344 for 9 ਸੋ 345 ਰਨ ਦਾ ਟਾਰਗੇਟ ਹੈ 345 ਦੈਟਸ ਅ ਬਿਗ ਆਸਕ ਬਟ ਦੇਖਦੇ ਹਾਂ ਕੀ ਹੁੰਦਾ ਹੈ ਮੈਂ ਇਹੀ ਕਹਿ ਸਕਦਾ ਕਿ ਮੈਚ ਬੜਾ ਰੋਮਾਂਚਕ ਹੋਏਗਾ ਪਾਕਿਸਤਾਨ ਵਰਸਿਸ ਸ਼੍ਰੀਲੰਕਾ ਇਟਸ ਅ ਵੈਰੀ ਇੰਪੋਰਟੈਂਟ ਗੇਮ ਉਹਦਾ ਕਾਰਨ ਇਹ ਹੈ ਕਿ 10 ਟੀਮਾਂ ਨੇ ਟੋਟਲ ਔਰ 10 ਟੀਮਸ ਜਿਹੜੀਆਂ ਨੇ ਹਰ ਟੀਮ ਦੇ ਨਾਲ ਉਹਨਾਂ ਨੇ ਗੇਮਸ ਖੇਲਣੀਆਂ ਨੇ ਮੈਚਿਸ ਖੇਲਣੀਆਂ ਸੋ ਟੋਟਲ ਹਰ ਟੀਮ ਨੂੰ 9 ਗੇਮਸ ਮਿਲਣਗੀਆਂ 9 ਦੇ ਵਿੱਚੋਂ ਤੁਸੀਂ ਇੱਕ ਜਾਂ ਮੈਕਸੀਮਮ 2 ਤੇ ਹਾਰ ਸਕਦੇ ਹੋ ਲੇਕਿਨ 9 ਦੇ ਵਿੱਚੋਂ ਜਿਹੜੀਆਂ ਤੁਹਾਡੀਆਂ 9 ਗੇਮਸ ਨੇ ਉਹਦੇ ਵਿੱਚੋਂ ਤਕਰੀਬਨ ਤੁਹਾਨੂੰ 6-7 ਗੇਮਸ ਤੇ ਜ਼ਰੂਰ ਜਿੱਤਣੀਆਂ ਚਾਹੀਦੀਆਂ ਨੇ ਜੇ ਤੁਸੀਂ ਸੈਮੀਫਾਈਨਲ ਦੇ ਇਫ ਯੂ ਆਰ ਫੈਂਸਿੰਗ ਯੋਰ ਚਾਂਸਿਸ ਫਾਰ ਦਾ ਸੈਮੀਫਾਈਨਲ ਯੂ ਸ਼ੁੱਡ ਬੀ ਵਿਨਿੰਗ ਦੋਸ ਸੋਰਟ ਆਫ ਗੇਮਸ ਔਰ ਅੱਗੇ ਵਧਣ ਤੋਂ ਪਹਿਲਾਂ ਰਮੇਸ਼ਿੰਦਰ ਚੌਹਾਨ ਸਾਹਿਬ ਦੀ ਕਾਲ ਆ ਗਈ ਹੈ ਉਹਨਾਂ ਦੇ ਵਿਚਾਰ ਵੀ ਲੈਣੇ ਕੀ ਉਹ ਕਹਿ ਰਹੇ ਨੇ ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਸਰ ਵੈਲਕਮ ਕੀ ਕਹਿਣਾ
ਚਾਹੋਗੇ
ਗੁੱਡ ਮਾਰਨਿੰਗ ਸਰ ਸਤਿ ਸ੍ਰੀ ਅਕਾਲ ਜੀ ਵੈਲਕਮ
ਯੁਧਵੀਰ ਜੀ ਇੱਕ ਕੁਐਸਚਨ ਮੈਂ ਇਸ ਵੀਕਐਂਡ ਤੇ ਸੋਚਦਾ ਰਿਹਾ ਤੁਹਾਡਾ ਪ੍ਰੋਗਰਾਮ ਦੇਖਿਆ ਕੱਲ ਇੱਕ ਗੱਲ ਆ ਗਈ ਯੁਧਵੀਰ ਜੀ ਇਹ ਸਿਕਿਉਰਿਟੀ ਸਿਸਟਮ ਸੀ ਜਿਹੜਾ ਇਹਨਾਂ ਦਾ ਆਪਣਾ ਇਜ਼ਰਾਈਲ ਦਾ ਇਹ ਅਨਬਲੀਵੇਬਲ ਕਿੱਦਾਂ ਫੇਲ ਹੋ ਗਿਆ ਸਮਝ ਤੋਂ ਬਾਹਰ ਹੈ ਤੇ ਦੂਸਰੀ ਗੱਲ ਇੱਕ ਮੇਰੇ ਦਿਮਾਗ ਚ ਗੱਲ ਆਈ ਕਿ ਦੇਖੋ ਇਹਨਾਂ ਦੀ ਐਡਾ ਵੱਡਾ ਕੰਟਰੀ ਸੀ ਕੰਟਰੀ ਹੈ ਇੱਕ ਇਜ਼ਰਾਈਲ ਉਹਨੂੰ ਮੇਰਾ ਮਤਲਬ ਉਹਨੇ ਇੰਨੀ ਬੁਰੀ ਤਰ੍ਹਾਂ ਜੋ ਵੀ ਹੋਇਆ ਉਹ ਤੁਹਾਡੇ ਸਾਹਮਣੇ ਆਇਆ ਲੇਕਿਨ ਵਟ ਅਬਾਊਟ ਯੂਧਵੀਰ ਜੀ ਅਮੈਰੀਕਾ ਦੀ ਸਿਕਿਉਰਿਟੀ ਵੀ ਫੇਲ ਹੋ ਗਈ ਦੇਖੋ ਨਾ ਐਡਾ ਵੱਡਾ ਹਾਲ ਹੋ ਗਿਆ ਉੱਥੇ ਅਮੈਰੀਕਾ ਨੇ ਕੋਈ ਵੀ ਇਹਨਾਂ ਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜਦਕਿ ਰੂਡੋ ਸਾਹਿਬ ਨੂੰ ਉਹਨਾਂ ਨੇ ਇੱਕ ਬੰਦੇ ਪਿੱਛੇ ਨਿੱਜੜ ਦੀ ਇਨਫੋਰਮੇਸ਼ਨ ਉਹਨਾਂ ਕੋਲ ਹੈ ਸੀ ਉਹਨਾਂ ਨੇ ਇਹਨਾਂ ਨੂੰ ਦੇਤੀ ਇੱਕ ਬੰਦੇ ਦੀ ਸਰ ਵੀ ਤੁਹਾਡੇ ਨਿੱਜੜ ਨਾਲ ਫਲਾਣੇ ਕੰਟਰੀ ਨੇ ਇਹ ਕੰਮ ਕੀਤਾ ਲੇਕਿਨ ਉੱਥੇ ਇੰਨੇ ਹਜ਼ਾਰਾਂ ਬੰਦੇ ਮਰ ਰਹੇ ਹੈ ਦੋਨੋਂ ਸਾਈਡ ਤੋਂ ਮੈਂ ਨਹੀਂ ਕਹਿੰਦਾ ਇੱਕ ਪਾਸੇ ਤੋਂ ਇਸ ਤਰ੍ਹਾਂ ਨਹੀਂ ਕਰਨਾ ਕਹਿੰਦਾ ਕੀ ਗੱਲ ਇਹਨਾਂ ਦੇ ਕੋਈ ਕੁਛ ਨਹੀਂ ਕਰ ਸਕਦੇ ਅਮੈਰੀਕਾ ਦੀ ਇਹਦੇ ਬਾਰੇ ਤੁਹਾਡੇ ਵਿਚਾਰ ਦੱਸ ਸਕਦੇ ਹੋ ਮੈਨੂੰ ਬੜੀ ਹੈਰਾਨਗੀ ਹੋ ਰਹੀ ਹੈ ਕਿ ਉਹਨਾਂ ਨੇ ਇੱਕ ਬੰਦੇ ਪਿੱਛੇ ਤਾਂ ਸਾਡੇ ਭਰਥੂ ਪਾਤਾ ਤੇ ਉੱਥੇ ਹਜ਼ਾਰਾਂ ਬੰਦੇ ਮਰ ਰਹੇ ਆ ਉੱਥੇ ਕੁਛ ਵੀ ਨਹੀਂ ਇਹਨਾਂ ਨੇ ਮੂੰਹ ਖੁੱਲਿਆ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸੁਣ ਰਿਹਾ ਤੁਹਾਨੂੰ ਥੈਂਕ ਯੂ ਵੀਡੀਓ ਮੈਂ ਤੁਰ ਰਿਹਾ
ਹਾਂਜੀ ਥੈਂਕ ਯੂ ਜੀ ਦੇਖੋ ਜੇ ਅਸੀਂ ਮੈਪ ਧਿਆਨ ਦੇ ਨਾਲ ਦੇਖੀਏ ਤੇ ਗਾਜ਼ਾ ਸਟ੍ਰਿਪ ਜਿਹੜੀ ਆ ਨਾ ਉਹ ਇਜ਼ਰਾਈਲ ਦੁਆਰਾ ਦੋਨੋਂ ਤਰਫਾਂ ਤੋਂ ਘਿਰੀ ਹੋਈ ਹੈ ਠੀਕ ਹੈ ਦੋ ਤਰਫ ਤੇ ਇਜ਼ਰਾਈਲ ਆ ਗਿਆ ਇਹਦੇ ਆਪਣੇ ਗਾਜ਼ਾ ਦੇ ਔਰ ਲੇਕਿਨ ਉਹਦੇ ਨਾਲ ਗਾਜ਼ਾ ਜਿਹੜੀ ਹੈ ਉਹ ਇੱਕ ਪਾਸੇ ਬਾਰਡਰ ਆਪਣਾ ਇਜਿਪਟ ਦੇ ਨਾਲ ਵੀ ਸ਼ੇਅਰ ਕਰਦੀ ਹੈ ਔਰ ਦੂਸਰੀ ਤਰਫ ਜਿਹੜੀ ਵੈਸਟਰਨ ਐਂਡ ਜੇ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਉਹ ਮੈਡੀਟੇਰੀਅਨ ਸੀ ਹੈਗਾ ਉਸ ਤਰਫ ਠੀਕ ਹੈ ਹਾਲਾਂਕਿ ਮੈਡੀਟੇਰੀਅਨ ਸੀ ਦੇ ਵਿੱਚ ਵੀ ਉੱਥੇ ਇਜ਼ਰਾਈਲ ਦੀ ਜਿਹੜੀ ਨੇਵੀ ਹੈਗੀ ਆ ਉਹ ਮੂਵਮੈਂਟ ਜਿਹੜੀ ਹੈ ਰਿਸਟ੍ਰਿਕਟ ਕਰਦੀ ਹੈ ਲੇਕਿਨ ਹੁਣ ਉੱਥੇ ਕੀ ਹੈ ਕਿ ਜਿਹੜੇ ਸਮਗਲਰਸ ਨੇ ਸਭ ਤੋਂ ਪਹਿਲਾਂ ਤੇ ਸਵਾਲ ਹੈ ਤੁਹਾਡਾ ਵੀ ਸਵਾਲ ਹੈ ਸਾਰਿਆਂ ਦਾ ਸਵਾਲ ਹੈ ਕਿ ਆਖਿਰਕਾਰ ਹਥਿਆਰ ਕਿੱਥੋਂ ਆਏ ਪਲੈਨਿੰਗ ਕਿੱਦਾਂ ਹੋਈ ਇਹ ਫੇਲੀਅਰ ਕਿੱਦਾਂ ਰਹਿ ਗਿਆ ਇੰਟੈਲੀਜੈਂਸ ਦਾ ਇਹ ਸਾਰੇ ਸਵਾਲ ਤੁਹਾਡੇ ਵੀ ਨੇ ਸਾਰਿਆਂ ਦੇ ਸਵਾਲ ਨੇ ਜਾਇਜ਼ ਨੇ ਮੈਂ ਆਉਂਦਾ ਵਾਰੀ ਵਾਰੀ ਸਾਰੀ ਚੀਜ਼ ਐਡਰੈਸ ਕਰ ਦਿੰਦਾ ਹੁਣ ਕੀ ਹੈ ਕਿ ਜਿਹੜੇ ਆਮ ਆਉਂਦੇ ਕਿੱਦਾਂ ਜਿਹੜੇ ਆਮ ਸਮਗਲਰਸ ਨੇ ਉਹ ਕੀ ਕਰਦੇ ਨੇ ਕਿ ਜਿਹੜਾ ਉਹਨਾਂ ਦਾ ਸਮੁੰਦਰੀ ਕਿਨਾਰਾ ਨਾ ਮੈਡੀਟੇਰੀਅਨ ਸੀ ਵਾਲਾ ਏਰੀਆ ਉੱਤੋਂ ਉਹ ਕਿਨਾਰੇ ਦੇ ਉੱਤੇ ਸਮੁੰਦਰੀ ਕਿਨਾਰੇ ਦੇ ਉੱਤੇ ਉੱਥੋਂ ਉਹ ਵੈਪਨ ਡਰੋਪ ਕਰਦੇ ਨੇ ਉੱਥੋਂ ਸਮਗਲਿੰਗ ਕਰਦੇ ਨੇ ਠੀਕ ਹੈ ਔਰ ਉੱਥੋਂ ਫਿਰ ਇਹ ਵੈਪਨ ਉਸ ਸਮੁੰਦਰੀ ਕਿਨਾਰੇ ਜ਼ਰੀਏ ਉੱਥੋਂ ਸਮਗਲ ਹੋ ਕੇ ਇਹ ਹਮਾਸ ਕੋਲ ਪਹੁੰਚਦੇ ਨੇ ਹਾਲਾਂਕਿ ਉੱਥੇ ਮੈਰੀਟਾਈਮ ਕੰਟਰੋਲ ਜਿਹੜਾ ਉਹ ਇਜ਼ਰਾਈਲੀ ਨੇ ਵੀ ਕਰਦੀ ਹੈ ਲੇਕਿਨ ਕਿਤੇ ਨਾ ਕਿਤੇ ਉਹ ਸਮਗਲਿੰਗ ਦਾ ਕੰਮ ਉਹਦੇ ਵਿੱਚ ਉਹ ਸਕਸੀਡ ਹੋ ਜਾਂਦੇ ਨੇ ਜਿਹੜੇ ਆਮ ਸਮਗਲਰ ਨੇ ਕਿਉਂਕਿ ਉਹ ਇਕੱਲੇ ਸਮੁੰਦਰੀ ਰਸਤਾ ਨਹੀਂ ਇਖਤਿਆਰ ਕਰਦੇ ਸਮੁੰਦਰੀ ਰਸਤੇ ਦੇ ਨਾਲ ਨਾਲ ਉਹਨਾਂ ਨੇ ਤੁਸੀਂ ਖੈਰ ਮੈਂ ਤੇ ਜ਼ਿਆਦਾ ਨਹੀਂ ਤੇ ਇਹਦੇ ਤੇ ਘੱਟੋ ਘੱਟ 30-40 ਡਾਕੂਮੈਂਟਰੀਜ ਦੇਖੀਆਂ ਆਰਟੀਕਲਸ ਬਹੁਤ ਬੜੇ ਆ ਤੁਸੀਂ ਵੀ ਜੇ ਦੇਖੋਗੇ ਸਾਰੀ ਚੀਜ਼ ਤੁਹਾਨੂੰ ਸਮਝ ਆ ਗਈ ਉੱਥੇ ਹੁੰਦਾ ਕੀ ਹੈ ਠੀਕ ਹੈ ਟਨਲਸ ਹੈ ਇੱਕ ਮਤਲਬ ਬਹੁਤ ਸਾਰੀਆਂ ਡਾਕੂਮੈਂਟਰੀਜ਼ ਨੇ ਸੀਰੀਅਲਸ ਨੇ ਵੈਬ ਸੀਰੀਜ਼ ਬਣੀਆਂ ਇਹਦੇ ਤੇ ਉਹਦੇ ਤੇ ਫਿਰ ਉੱਥੋਂ ਸਾਰਾ ਦਿਖਾਉਂਦੇ ਆ ਕਿ ਉਹਨਾਂ ਨੇ ਟਨਲਸ ਵੀ ਬਣਾਈਆਂ ਹੋਈਆਂ ਨੇ ਜਿਹੜਾ ਇਜਿਪਟ ਦੇ ਨਾਲ ਬਾਰਡਰ ਹੈ ਨਾ ਉਹ ਥੱਲਿਓਂ ਟਨਲਸ ਨੇ ਬਹੁਤ ਸਾਰੀਆਂ ਟਨਲਸ ਉਹ ਪਕੜ ਵੀ ਲੈਂਦੇ ਨੇ ਜਿਹੜੇ ਇਜ਼ਰਾਈਲੀ ਇੰਟੈਲੀਜੈਂਸ ਹੈ ਬਟ ਉਹ ਜਿੰਨੀਆਂ ਕੁ ਟਨਲਸ ਉਹ ਪਕੜਦੇ ਨੇ ਉਨੀਆਂ ਕੁ ਟਨਲਸ ਜਿਹੜੀਆਂ ਫਿਰ ਉਹ ਇਜ਼ਰਾਈਲ ਸੋਰੀ ਆਪਣਾ ਗਾਜ਼ਾ ਔਰ ਇਜਿਪਟ ਦੇ ਵਿੱਚ ਫਿਰ ਬਣਾ ਲੈਂਦੇ ਨੇ ਸੋ ਉਹਦੇ ਜ਼ਰੀਏ ਵੀ ਜਿਹੜਾ ਹੈ ਉਹ ਵੈਪਨਸ ਉੱਥੋਂ ਆਉਂਦੇ ਨੇ ਆਉਂਦੇ ਕਿੱਥੋਂ ਆ ਸਭ ਨੂੰ ਪਤਾ ਹੈ ਹਾਲਾਂਕਿ ਵੈਸੇ ਅੱਜ ਨੇ ਯੂਐਸ ਨੇ ਸਟੇਟਮੈਂਟ ਦਿੱਤੀ ਹੈ ਕਿ ਸਾਨੂੰ ਕਨਫਰਮਡ ਪਰੂਫ ਨਹੀਂ ਮਿਲਿਆ ਮੈਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਅੱਜ ਯੂਐਸ ਦੀ ਸਟੇਟਮੈਂਟ ਆਈ ਹੈ ਕਿ ਸਾਨੂੰ ਕਨਫਰਮਡ ਪਰੂਫ ਨਹੀਂ ਮਿਲਿਆ ਕਿ ਇਰਾਨ ਇਹਦੇ ਪਿੱਛੇ ਹੈ ਹਾਲਾਂਕਿ ਸਾਡੇ ਕੈਨੇਡਾ ਦੇ ਅੰਬੈਸਡਰ ਟੂ ਯੂਐਨ ਜਿਹੜੇ ਹੈਗੇ ਨੇ ਉਹ ਆਪਣੇ ਬੌਬ ਰੇ ਸਾਹਿਬ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹਦੇ ਪਿੱਛੇ ਇਰਾਨ ਦਾ ਹੀ ਹੱਥ ਨਜ਼ਰ ਆ ਰਿਹਾ ਔਰ ਯੂਐਸ ਵੀ ਪਹਿਲਾਂ ਇਸ਼ਾਰਾ ਕਰਦਾ ਰਿਹਾ ਇਰਾਨ ਵੱਲ ਬਟ ਅੱਜ ਉਹਨਾਂ ਨੇ ਕਿਹਾ ਕਿ ਹਜੇ ਕਨਫਰਮ ਪਰੂਫ ਨਹੀਂ ਆਇਆ ਬਟ ਆਈ ਥਿੰਕ ਮੋਰ ਔਰ ਲੈਸ ਅਸੀਂ ਹਿਸਟਰੀ ਦੇ ਵਿੱਚ ਦੇਖੀਏ ਪਹਿਲਾਂ ਵੀ ਦੇਖੀਏ ਤੇ ਮੇਨਲੀ ਇਰਾਨ ਜਾਂ ਸੀਰੀਆ ਇੱਥੋਂ ਹੀ ਇਹਨਾਂ ਨੂੰ ਸਪੋਰਟ ਜਿਹੜੀ ਹੈ ਮਿਲਦੀ ਹੈ ਔਰ ਇਹਨਾਂ ਕੋਲ ਜਿਹੜੇ ਹੈਗੇ ਨੇ ਬਹੁਤ ਸਾਰੇ ਹਥਿਆਰ ਉਹ ਟਨਲਸ ਦੇ ਜ਼ਰੀਏ ਹਥਿਆਰ ਰੋਕੇਟਸ ਵਗੈਰਾ ਸਾਰਾ ਕੁਛ ਹੁਣ ਰੋਕੇਟਸ ਕਿਹੜੇ ਆ ਜਿਸ ਤਰ੍ਹਾਂ ਆਪਣਾ ਫਜਰ 3 ਹੈ ਫਜਰ 5 ਹੈ M302 ਹੈ ਇਹ ਸਾਰੇ ਹਥਿਆਰ ਉੱਥੋਂ ਆਉਂਦੇ ਨੇ ਔਰ ਇਹ ਜਿਹੜਾ ਇਹਨਾਂ ਦੀ ਰੇਂਜ ਬੜੀ ਹੈ ਜਿਹੜਾ ਫਜਰ 5 ਹੈ ਇਹ ਤੁਹਾਡਾ ਤਕਰੀਬਨ 75 ਕਿਲੋਮੀਟਰ ਤੱਕ ਇਹ ਮਾਰਕ ਕਰ ਸਕਦਾ ਹੈ ਔਰ ਹਾਈਲੀ ਐਕਸਪਲੋਸਿਵ ਹੈ ਇਹਦੇ ਵਿੱਚ 90 ਕਿਲੋ ਤੱਕ ਇਹਦਾ ਐਕਸਪਲੋਸਿਵ ਮਟੀਰੀਅਲ ਦੇ ਵਿੱਚ ਤੁਸੀਂ ਕੈਰੀ ਕਰ ਸਕਦੇ ਹੋ ਦੇਖੋ ਕੋਈ ਰੋਕੇਟ ਹੁੰਦਾ ਦੋ ਹੀ ਚੀਜ਼ਾਂ ਨਾਲ ਡਿਫਾਈਨ ਹੁੰਦਾ ਰੋਕੇਟ ਹੈ ਐਕਚੁਲੀ ਮਿਜ਼ਾਈਲ ਐਜ਼ ਵੈਲ ਬਟ ਆਪਾਂ ਜਿਹੜਾ ਰੋਕੇਟ ਲਾਂਚਰ ਸੀ ਜੇ ਗੱਲ ਕਰ ਰਹੇ ਹਾਂ ਤਾਂ ਮੈਂ ਉਹਦੇ 'ਤੇ ਰਹਿੰਦਾ ਆਈ ਸਟਿਕ ਟੂ ਦੈਟ ਸੋ ਉਹਦੀ ਦੋ ਚੀਜ਼ਾਂ ਡਿਫਾਈਨ ਕਰਦੀਆਂ ਕਿ ਰੋਕੇਟ ਐਕਚੁਲੀ ਤਿੰਨ ਇੱਕ ਤੇ ਕਿ ਰੇਂਜ ਕਿੰਨੀ ਜ਼ਿਆਦਾ ਹੈ ਕਿੰਨੇ ਕਿਲੋਮੀਟਰ ਤੱਕ ਮਾਰਕ ਕਰ ਸਕਦਾ ਫਿਰ ਪੇਲੋਡ ਯਾਨੀ ਕਿ ਐਕਸਪਲੋਸਿਵ ਮਟੀਰੀਅਲ ਕਿੰਨਾ ਕੈਰੀ ਕਰ ਸਕਦਾ ਤੀਸਰਾ ਕਿ ਉਹਦੀ ਐਕੂਰੇਸੀ ਕਿੰਨੀ ਹੈ ਅੱਛਾ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਫਜਰ 5 ਦੀ ਦੱਸ ਰਿਹਾ ਸੀ 75 ਕਿਲੋਮੀਟਰ ਤੱਕ ਚਲਾ ਜਾਂਦਾ ਹੈ ਟਾਰਗੇਟ ਬੜਾ ਕਲੋਜ਼ਲੀ ਮਾਰਕ ਕਰਦਾ ਹੈ ਔਰ ਫਿਰ 90 ਕਿਲੋ ਤੱਕ ਐਕਸਪਲੋਸਿਵ ਕੈਰੀ ਕਰਦਾ ਹਮਾਸ ਨੂੰ ਵੈਸੇ ਇਸ ਗੱਲ ਤੋਂ ਤਾਂ ਲੈਣਾ ਦੇਣਾ ਬਹੁਤਾ ਹੈ ਵੀ ਨਹੀਂ ਐਕੂਰੇਸੀ ਦਾ ਉਹਨਾਂ ਨੇ ਤਾਂ ਸਿਵਿਲੀਅਨ ਦੇ ਠਿਕਾਣੇ ਤੇ ਸਿੱਟਣਾ ਕਿ ਜੇ ਉੱਥੋਂ ਅਸੀਂ ਸਿੱਟਦੇ ਹਾਂ ਤੇ ਜੀ ਕੀ ਇਹ ਜਰੂਸਲਮ ਅਟੈਕ ਕਰ ਸਕਦਾ ਕੀ ਇਹ ਤਲਵੀ ਅਟੈਕ ਕਰ ਸਕਦਾ ਪਹਿਲਾ ਪੁਆਇੰਟ ਦੂਸਰਾ ਵੱਧ ਤੋਂ ਵੱਧ ਇਹ ਚ ਐਕਸਪਲੋਸਿਵ ਆ ਜਾਵੇ ਕਿਉਂਕਿ ਜੇ ਥੋੜਾ ਬਹੁਤ ਇੱਧਰ ਉੱਧਰ ਵੀ ਹੋ ਗਿਆ ਟਾਰਗੇਟ ਤੋਂ ਤੇ ਉਹਨਾਂ ਦਾ ਤਾਂ ਨਿਸ਼ਾਨਾ ਇਹ ਹੈ ਵੀ ਸਿਵਿਲੀਅਨਸ ਦੇ ਠਿਕਾਣੇ ਜਾ ਕੇ ਗਿਰੇ ਜਿੰਨੇ ਵੱਧ ਤੋਂ ਵੱਧ ਸਿਵਿਲੀਅਨਸ ਮਾਰ ਲਈਏ ਉਹ ਓਨਾ ਹੀ ਅਸੀਂ ਤਬਾਹੀ ਕਰ ਲਾਂਗੇ ਇਹ ਹਮਾਸ ਦਾ ਤੇ ਹੀ ਟਾਰਗੇਟ ਹੈ ਹੁਣ ਇਹ ਜਿਹੜੇ 1-5 ਹਜ਼ਾਰ ਰੋਕੇਟਸ ਦੀ ਗੱਲ ਆ ਰਹੀ ਹੈ ਜਿਹੜਾ ਪਹਿਲਾ ਵੇਵ ਸੀਗਾ ਨਾ ਜਿਹੜਾ ਪਹਿਲਾ ਅਟੈਕ ਸੀ ਬਾਕੀ ਤਾਂ ਦੇਰ ਹੈਵ ਬੀਨ ਮੋਰ ਅਟੈਕਸ ਤੇ ਅੱਜ ਵੀ ਕਰ ਰਹੇ ਨੇ ਇਹਨਾਂ ਦੀ ਡੋਮ ਹੁਣ ਕਿੰਨਾ ਕਿ ਇਹਨਾਂ ਨੂੰ ਬਚਾਉਂਦੀ ਆਇਰਨ ਡੋਮ ਜਿਹੜੀ ਹੈ ਉਹ ਕਿੰਨਾ ਕੁ ਬਚਾਉਂਦੀ ਹੈ ਮੈਂ ਉੱਥੇ ਵੀ ਆਉਂਦਾ ਆਇਰਨ ਡੋਮ ਕਿੱਦਾਂ ਹੋਈ ਕੀ ਹੋਇਆ ਮੈਂ ਉਹ ਵੀ ਤੁਹਾਨੂੰ ਐਕਸਪਲੇਨ ਕਰ ਦਿੰਦਾ ਬਟ ਪਹਿਲੀ ਵੇਵ ਦੇ ਵਿੱਚ ਹੀ ਉਹਨਾਂ ਨੇ 5,000 ਦੇ ਆਸ ਪਾਸ ਜਿਹੜੇ ਆ ਉਹ ਰੋਕੇਟਸ ਜਿਹੜੇ ਉਹਨਾਂ ਨੇ ਫਾਇਰ ਕੀਤੇ ਹੁਣ ਇਹਦੇ 'ਚ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਕਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿਆ ਇਹਦੇ ਵਿੱਚ ਕਿਤੇ ਤਾਲਿਬਾਨ ਦਾ ਵੀ ਰੋਲ ਰਿਹਾ ਨਹੀਂ ਰਿਹਾ ਕਿਆ ਤਾਲਿਬਾਨ ਨੇ ਤਾਂ ਨਹੀਂ ਇਹਨਾਂ ਨੇ ਕਿਤੇ ਕੋਈ ਮਦਦ ਕੀਤੀ ਹਾਲਾਂਕਿ ਉਹਦੇ ਬਾਰੇ ਬਹੁਤ ਘੱਟ ਚਾਂਸਿਸ ਨੇ ਉਹ ਡਾਊਟਫੁਲ ਹੈ ਕਿ ਇਹ ਸਾਰਾ ਕਰਨਾ ਫਿਰ ਹੈ ਕਿ ਉੱਥੋਂ ਇਹਨਾਂ ਨੇ ਰਿਲੇਸ਼ਨਸ਼ਿਪ ਰੀਸੈਂਟਲੀ ਬੜੇ ਥੋੜ੍ਹੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਜ਼ਰਾਈਲ ਔਰ ਗਾਜ਼ਾ ਦੇ ਵਿੱਚ ਔਰ ਜ਼ਿਆਦਾ ਫੋਕਸ ਫਿਰ ਇਹਨਾਂ ਦਾ ਵੈਸਟ ਬੈਂਕ ਵੱਲ ਜ਼ਿਆਦਾ ਫੋਕਸ ਰਹਿ ਰਿਹਾ ਸੀਗਾ ਉੱਥੇ ਜਿਹੜਾ ਯੂਥ ਸੀਗਾ ਯੰਗਸਟਰ ਸੀਗਾ ਉਹਨਾਂ ਨੂੰ ਇਨਕਰੇਜ ਕਰ ਰਹੇ ਸੀ ਕਿ ਤੁਸੀਂ ਨੌਕਰੀਆਂ ਕਰੋ ਉਹ ਇੱਧਰ ਆ ਕੇ ਤਕਰੀਬਨ 20,000 ਬੰਦਾ ਰੋਜ਼ ਦਾ ਹੁਣ ਉੱਧਰੋਂ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਗਾਜ਼ਾ ਤੋਂ 20,000 ਲੋਕ ਇੱਥੇ ਆ ਰਹੇ ਸੀਗੇ ਬਾਰਡਰ ਕ੍ਰੋਸ ਕਰਕੇ ਨੌਕਰੀਆਂ ਕਰ ਰਹੇ ਸੀ ਇੱਥੇ ਇਜ਼ਰਾਈਲ ਦੇ ਵਿੱਚ ਔਰ ਫਿਰ 20,000 ਲੋਕਾਂ ਦਾ ਜਦੋਂ ਰੋਜ਼ ਆਉਣਾ ਜਾਣਾ ਹੋ ਜਾਏ ਤੇ ਐਸਾ ਲੱਗਦਾ ਹੈ ਕਿਤੇ ਨਾ ਕਿਤੇ ਇੰਪ੍ਰੈਸ਼ਨ ਚਲਾ ਜਾਂਦਾ ਹੈ ਕਿ ਜੀ ਠੀਕ ਹੈ ਹੁਣ ਮਾਮਲਾ ਥੋੜ੍ਹਾ ਜਿਹਾ ਨੋਰਮਲਾਈਜੇਸ਼ਨ ਹੋ ਰਹੀ ਹੈ ਲੇਕਿਨ ਉੱਥੇ ਜੇ ਤੁਸੀਂ ਕਹੋਗੇ ਇਕੱਲੇ 20,000 ਲੋਕ ਜਿਹੜੇ ਤਾਂ ਨੌਕਰੀ ਕਰ ਰਹੇ ਆ ਬਟ ਉਹਦੇ ਬਾਵਜੂਦ ਹਮਾਸ ਜਿਹੜਾ ਦੇਖੋ ਜਿਹੜੀ ਕੋਈ ਵੀ ਦੁਨੀਆਂ ਦੇ ਵਿੱਚ ਜਿਹੜੀ ਤਹਿਰੀਕ ਚੱਲਦੀ ਹੈ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਇੱਕੋ ਹੀ ਕੰਮ ਆ ਉਹਨਾਂ ਨੇ ਜ਼ਮੀਨੀ ਹਕੀਕਤ ਹੈ ਨਹੀਂ ਹੈ ਮੈਂ ਉਹਦੇ ਤੇ ਕਮੈਂਟ ਨਹੀਂ ਕਰਾਂਗਾ ਲੇਕਿਨ ਉਹਨਾਂ ਨੇ ਆਪਣੇ ਲੋਕਾਂ ਨੂੰ ਇੱਕ ਹੀ ਗੱਲ ਕਹਿਣੀ ਹੈ ਕਿ ਸਾਡੇ ਤੇ ਜ਼ੁਲਮ ਹੋ ਰਿਹਾ ਉਹਨਾਂ ਨੇ ਯੂਥ ਨੂੰ ਰੈਡੀਕਲਾਈਜ਼ ਕਰੀ ਜਾਣਾ ਹੈ ਔਰ ਉਹਦੇ ਜ਼ਰੀਏ ਉਹਨਾਂ ਨੇ ਆਪਣੀ ਮੂਵਮੈਂਟ ਜਿਹੜੀ ਉਹ ਚੱਲਦੀ ਰੱਖਣੀ ਹੈ ਆਹ ਤੁਹਾਨੂੰ ਯਾਦ ਹੋਏਗਾ ਪਨਾਮਾ ਪੇਪਰ ਜਦੋਂ ਲੀਕ ਆਇਆ ਸੀਗਾ ਕਰਪਸ਼ਨ ਦਾ ਹਮਾਸ ਦੇ ਲੀਡਰ ਦਾ ਨਾਮ ਆਇਆ ਹਮਾਸ ਦੇ ਇਕੱਲੇ ਲੀਡਰ ਦਾ ਨਾਮ ਨਹੀਂ ਆਇਆ ਇਹਨਾਂ ਦੇ ਬੱਚਿਆਂ ਦਾ ਰਿਸ਼ਤੇਦਾਰਾਂ ਦਾ ਵੀ ਹਮਾਸ ਦੇ ਲੀਡਰਸ ਨੇ ਆਪਣੇ ਨਾਂ ਤੇ ਤਾਂ ਪੈਸਾ ਇਹਨਾਂ ਨੇ ਇੱਧਰ ਉੱਧਰ ਰੱਖਿਆ ਹੀ ਹੈ ਠੀਕ ਹੈ ਪਨਾਮਾ ਪੇਪਰਸ ਲੀਕ ਜਦੋਂ ਆਈ ਸੀਗੀ ਔਰ ਉਹ ਤੋਂ ਇਲਾਵਾ ਇਹਨਾਂ ਨੇ ਇਹ ਵੀ ਦੱਸਿਆ ਸੀਗਾ ਵੀ ਇਹਨਾਂ ਦੇ ਕਿਹੜੇ ਕਿਹੜੇ ਬੱਚਿਆਂ ਦੇ ਨਾਂ ਤੇ ਕਿੱਥੇ ਕਿੱਥੇ ਪੈਸਾ ਠਿਕਾਣੇ ਲਗਾਇਆ ਹੋਇਆ ਸਾਰੀ ਉਹਨਾਂ ਡਿਟੇਲ ਪਨਾਮਾ ਪੇਪਰਸ ਨੇ ਉਹ ਤੇ ਵੈਸੇ ਵਰਲਡ ਲੀਡਰ ਦੀ ਆਈ ਸੀ ਉਸ ਵੇਲੇ ਜੇ ਤੁਹਾਨੂੰ ਯਾਦ ਹੋਏ ਇੰਡੀਆ ਦੇ ਲੀਡਰ ਦਾ ਨਾਮ ਆਇਆ ਸੀਗਾ ਅਮੈਰੀਕਾ ਦੇ ਲੀਡਰ ਦਾ ਨਾਮ ਸੀ ਯੂਰਪ ਦੇ ਲੀਡਰ ਦਾ ਨਾਮ ਸੀ ਪਾਕਿਸਤਾਨ ਦੇ ਤੁਹਾਨੂੰ ਯਾਦ ਹੋਏ ਪਾਕਿਸਤਾਨ ਦੇ ਲੀਡਰ ਦਾ ਨਾਮ ਵੀ ਸੀ ਉਹਦੇ ਵਿੱਚ ਲੇਕਿਨ ਇੰਡੀਆ ਪਾਕਿਸਤਾਨ ਅਮੈਰੀਕਾ ਯੂਰਪ ਤੋਂ ਇਲਾਵਾ ਹਮਾਸ ਦੇ ਲੀਡਰ ਦਾ ਨਾਮ ਵੀ ਸੀਗਾ ਵੀ ਇਹਨਾਂ ਨੇ ਪੈਸਾ ਕਿੱਥੇ ਕਿੱਥੇ ਲੁਕੋਇਆ ਹੋਇਆ ਸੋ ਉਹ ਜਿਹੜੀ ਚੀਜ਼ ਆ ਵੀ ਯੂਥ ਨੂੰ ਤੁਸੀਂ ਰੈਡੀਕਲਾਈਜ਼ ਕਰੀ ਜਾਣਾ ਔਰ ਮੈਂ ਇੱਕ ਚੀਜ਼ ਹੋਰ ਇੱਥੇ ਕੁਇਕਲੀ ਬਸ ਕਰ ਦਵਾਂ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਐਸਪੈਕਟਸ ਇਹਦੇ ਵਿੱਚ ਹੈਗੇ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜੀ ਹਾਂਜੀ ਅਮੈਰੀਕਨ ਇੰਟੈਲੀਜੈਂਸ ਦੇਖੋ ਅਮੈਰੀਕਨ ਇੰਟੈਲੀਜੈਂਸ ਨੋ ਡਾਊਟ ਮੋਸਾਦ ਔਰ CIA ਕਾਫੀ ਕਲੋਜ਼ਲੀ ਕੰਮ ਕਰਦੇ ਨੇ ਬਟ ਮੋਨੀਟਰਿੰਗ ਗਾਜ਼ਾ ਉਹਦੇ ਵਿੱਚ ਅਮੈਰੀਕਨ ਇੰਟੈਲੀਜੈਂਸ ਕਰੇਗੀ ਡੈਫੀਨੇਟਲੀ ਕਰੇਗੀ ਪਰ ਇਹ ਤੇ ਮੋਸਾਦ ਦਾ ਮੇਨਲੀ ਕੰਮ ਹੈ ਇਜ਼ਰਾਈਲੀ ਇੰਟੈਲੀਜੈਂਸ ਦਾ ਕੰਮ ਹੈ ਮੇਨਲੀ ਸੋ CIA ਨੂੰ ਇਹਦੇ ਤੇ ਦੋਸ਼ ਨਹੀਂ ਦਿੱਤਾ ਜਾ ਸਕਦਾ ਬਹੁਤਾ ਕਿਉਂਕਿ ਇਜ਼ਰਾਈਲ ਦਾ ਆਪਣਾ ਕੰਮ ਹੈ ਜੀ
ਜਿਹਦੇ ਵੀ ਹਮਾਸ ਜਿਹੜਾ ਨਾ ਆਪਣੇ ਜੋ ਉਹਦਾ ਏਮ ਸੀ ਉਹਦੇ ਵਿੱਚੋਂ ਕਾਮਯਾਬ ਹੋ ਗਿਆ ਉਹ ਡੀਰੇਲ ਕਰਨਾ ਚਾਹੁੰਦਾ ਸੀ ਜੋ ਸਾਊਦੀ ਦੇ ਨਾਲ ਵੀ ਰਿਲੇਸ਼ਨ ਬਣ ਰਹੇ ਸੀ ਸਾਰਾ ਜਿਸ ਕਿਉਂਕਿ ਉਹ ਆਪਣੀ ਪਾਵਰ ਕਾਇਮ ਰੱਖਣਾ ਚਾਹੁੰਦਾ ਕਿਉਂਕਿ ਇਹਨਾਂ ਦੇ ਵਿੱਚ ਵੀ ਗਰੁੱਪ ਬਹੁਤ ਗਰੁੱਪਵਾਦੀ ਬਹੁਤ ਹੈ ਇੱਕ ਪਾਸੇ ਹਮਾਸ ਹੋ ਗਿਆ ਹੋਰ ਪਤਾ ਨਹੀਂ ਕਿੰਨੇ ਕੁ ਗਰੁੱਪ ਆ ਜਿਹੜੇ ਪਾਵਰ ਨੂੰ ਝੜਨਾ ਚਾਹੁੰਦੇ ਆ ਮਜ਼ਾ ਲੈਣਾ ਚਾਹ ਰਹੇ ਆ ਲੋਕਾਂ ਦਾ ਇਨੋਸੈਂਟਾਂ ਦਾ ਬੇਸੀ ਬਣਾ ਕੇ ਸੋ ਉਹਦੇ ਵਿੱਚੋਂ ਕਾਮਯਾਬ ਹੋ ਗਿਆ ਪਤਾ ਨਹੀਂ ਹੁਣ ਕਿੰਨੇ ਹੀ ਸਾਲ ਲੱਗ ਜਾਣਗੇ ਦੁਬਾਰਾ
ਦੇਖੋ ਮਕਸਦ ਤੇ ਉਹਨਾਂ ਦਾ ਇਹੀ ਹੈ ਜੋ ਤੁਸੀਂ ਗੱਲ ਕਰ ਰਹੇ ਹੋ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਵਨ ਆਫ ਦਾ ਮੇਨ ਟਾਰਗੇਟ ਜਿਹੜਾ ਸੀਗਾ ਇਸ ਅਟੈਕ ਦਾ, ਉਹ ਇੱਕ ਤੇ ਇਹ ਸੀਗਾ ਕਿ ਵਰਲਡ ਲੈਵਲ ਤੇ ਇੱਕ ਵਾਰ ਫਿਰ ਹਾਈਲਾਈਟ ਕਰਨਾ ਇਹਦਾ ਪੈਲੇਸਟੀਨੀਅਨ ਕੌਜ਼ ਨੂੰ, ਗਾਜ਼ਾ ਨੂੰ, ਵੈਸਟ ਬੈਂਕ ਨੂੰ ਹਾਈਲਾਈਟ ਕਰਨਾ, ਦੈਟ ਵਾਸ ਦੇਅਰ ਨੰਬਰ ਵਨ ਇਸ਼ੂ। ਦੂਸਰਾ ਹੈਗਾ ਹੈ ਕਿ ਦੇਖੋ ਜਦੋਂ ਮੈਂ ਸਿੱਧਾ ਇੱਕ ਸਵਾਲ ਕਰਦਾ ਹੈ, ਟੈਰਰਿਸਟ ਨੂੰ ਫੰਡਿੰਗ ਕਿਸ ਗੱਲ ਦੀ ਮਿਲਦੀ ਹੈ? ਇਸੇ ਗੱਲ ਦੀ ਮਿਲਦੀ ਹੈ ਕਿ ਤੁਸੀਂ ਟੈਰਰਿਸਟ ਐਕਟੀਵਿਟੀਜ਼ ਕਰਨੀਆਂ ਨੇ। ਸੋ ਜਿਹੜੀਆਂ ਵੀ ਕੋਈ ਜਿਹੜੇ ਲੀਡਰਸ ਹੁੰਦੇ ਨੇ, ਕਿਉਂਕਿ ਉਹਨਾਂ ਲਈ ਇੱਕ ਬਿਜ਼ਨਸ ਹੈ, ਮੈਂ ਕਿਸੇ ਇਨ ਪਰਟੀਕੁਲਰ ਇੱਕ ਜਥੇਬੰਦੀ ਦੀ ਗੱਲ ਨਹੀਂ ਕਰ ਰਿਹਾ, ਮੈਂ ਜਿੰਨੀਆਂ ਵੀ ਟੈਰਰਿਸਟ ਆਰਗੇਨਾਈਜੇਸ਼ਨ ਹੈ, ਕੈਨੇਡਾ ਨੇ ਲਿਸਟ ਕੀਤੀਆਂ ਹੋਈਆਂ ਨਾ, ਜਾ ਕੇ ਤੁਸੀਂ ਨਾਮ ਪੜ੍ਹ ਲਓ, ਪਬਲਿਕ ਸੇਫਟੀ ਉਹਦੇ 'ਚ ਲਿਸਟ ਲਿਖੀਆਂ ਹੈ, ਅਮਰੀਕਾ ਨੇ ਆਪਣੀਆਂ ਟੈਰਰਿਸਟ ਜਥੇਬੰਦੀਆਂ ਲਿਸਟ ਕੀਤੀਆਂ, ਬ੍ਰਿਟਨ ਨੇ ਲਿਖੀਆਂ, ਯੂਰਪ ਨੇ ਲਿਖੀਆਂ, ਇੰਡੀਆ ਨੇ ਲਿਖੀਆਂ, ਪਾਕਿਸਤਾਨ ਨੇ, ਆਪਣੀ ਆਪਣੀ ਸਭ ਨੇ ਟੈਰਰਿਸਟ ਜਥੇਬੰਦੀਆਂ ਲਿਖੀਆਂ ਹੋਈਆਂ। ਟੈਰਰਿਸਟ ਜਥੇਬੰਦੀ ਚੱਲਦੀ ਕਿੱਦਾਂ ਆ? ਚੱਲਦੀ ਇਸ ਤਰ੍ਹਾਂ ਆ ਕਿ ਪੈਸਾ ਜਿਹੜਾ ਫੰਡਿੰਗ ਉਹਨਾਂ ਨੂੰ ਤਾਂ ਮਿਲਦੀ ਹੈ ਜੇ ਉਹ ਅਟੈਕ ਕਰਦੇ ਨੇ। ਸਿਰਫ ਇੱਕ ਐਸੀ ਜਥੇਬੰਦੀ ਆਈ ਸੀਗੀ, ਆਈਸਿਸ ਜ਼ਰੂਰ ਆਈ ਸੀ, ਜਿਹਨੇ ਕਿ ਜ਼ਮੀਨ ਤੇ ਵੀ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ ਆਈਸਿਸ ਨੇ। ਅਲਕਾਇਦਾ ਨੇ ਕਦੇ ਜ਼ਮੀਨ ਤੇ ਕਬਜ਼ਾ ਨਹੀਂ ਸੀ ਕੀਤਾ ਪਹਿਲਾਂ, ਹੁਣ ਜ਼ਰੂਰ, ਹੁਣ ਤਾਂ ਵੈਸੇ ਉਹਨਾਂ ਦਾ ਜ਼ੋਰ ਵੀ ਬੜਾ ਘੱਟ ਗਿਆ, ਤੇ ਉਹ ਜ਼ਮੀਨ ਤੇ ਆਈਸਿਸ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ ਸੀ ਕਿ ਅਸੀਂ ਫਿਰ ਇਕੱਲਾ ਟੈਰਰਿਸਟ ਐਕਟੀਵਿਟੀਜ਼ ਨਹੀਂ ਕਰਦੀਆਂ। ਆਈਸਿਸ ਨੇ ਕਿਹਾ ਸੀ ਅਸੀਂ ਜ਼ਮੀਨ ਵੀ ਕਬਜ਼ਾ ਕਰਦੇ ਹਾਂ, ਔਰ ਕਾਫੀ ਹੱਦ ਤੱਕ ਉਹਨਾਂ ਨੇ ਇਰਾਕ ਤੇ ਸੀਰੀਆ ਦੇ ਕਾਫੀ ਏਰੀਆਜ਼ ਆਪਣੇ ਕਬਜ਼ੇ 'ਚ ਵੀ ਉਹਨਾਂ ਨੇ ਲੈ ਲਏ ਸੀ। ਉਹੀ ਫਿਰ ਤਾਲਿਬਾਨ ਜਿਹੜਾ ਹੈ, ਹਾਲਾਂਕਿ ਉਹਨਾਂ ਨੇ ਆਪਣੇ ਇਲਾਕੇ ਤੋਂ ਬਾਹਰ ਤਾਂ ਨਹੀਂ, ਪਰ ਘੱਟ ਤੋਂ ਘੱਟ ਅਫਗਾਨਿਸਤਾਨ ਤੇ ਉਹਨਾਂ ਨੇ ਪੂਰੀ ਕੰਟਰੀ ਕਬਜ਼ੇ ਦੇ ਵਿੱਚ ਲੈ ਲਈ ਹੈ। ਤੋ ਇਹਨਾਂ ਦੀ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਦੀ, ਜਦੋਂ ਤੱਕ ਜ਼ਮੀਨ ਕਬਜ਼ੇ 'ਚ ਨਾ ਆਏ, ਜੋ ਆਈਸਿਸ ਦੇ ਆ ਗਈ ਸੀਗੀ, ਆਪਣੇ ਇਹਨਾਂ ਦੇ ਅਲਕਾਇਦਾ ਦੇ ਵੀ ਆ ਗਈ ਸੀ, ਥੋੜੀ ਜਿਹੀ ਆਈ ਸੀ ਆਈਸਿਸ ਤੋਂ ਬਾਅਦ, ਪਰ ਜ਼ਿਆਦਾ ਇਹਨਾਂ ਦੀ ਨਹੀਂ ਆਈ, ਤਾਲਿਬਾਨ ਦੇ ਤਾਂ ਪੂਰੀ ਆ ਗਈ ਹੈ। ਉਸ ਤੋਂ ਅਲੈਦਾ ਇਹਨਾਂ ਕੋਲ ਸੋਰਸ ਕੀ ਹੁੰਦਾ, ਸੋਰਸ ਆਫ ਇਨਕਮ ਕੀ ਹੈ, ਬਿਜ਼ਨਸ ਕਿੱਦਾਂ ਹੈ, ਬਿਜ਼ਨਸ ਮਾਡਲ ਕੀ ਹੈ, ਉਹ ਸਮਝਣ ਦੀ ਜ਼ਰੂਰਤ ਹੈ। ਜਿੱਦਾਂ ਜਰਨਲਿਜ਼ਮ ਦੇ ਵਿੱਚ ਸਾਡਾ ਅਸੂਲ ਹੁੰਦਾ ਹੈ, ਜਰਨਲਿਜ਼ਮ ਦੇ ਵਿੱਚ ਕਹਾਣੀ ਕੋ ਪਤਾ ਕਰਨੀ ਹੈ, ਫੋਲੋ ਦਾ ਮਨੀ। ਸੋ ਪੈਸਾ ਕਿੱਥੋਂ ਆਉਂਦਾ ਹੈ ਇਹਨਾਂ ਕੋਲ? ਪੈਸਾ ਆਉਂਦਾ ਹੈ, ਟੈਰਰਿਸਟ ਐਕਟੀਵਿਟੀਜ਼ ਕਰਦੇ ਆ, ਆਮ ਸਿਵਿਲੀਅਨਸ ਮਾਰਦੇ ਨੇ। ਸੋ ਉਹਦੇ ਕਾਰਨ ਮੈਂ ਇੱਥੇ ਦੱਸ ਦਵਾਂ ਕਿ ਉਹਦੇ ਕਾਰਨ ਹੁੰਦਾ ਕੀ ਹੈ ਕਿ ਇਹ ਆਮ ਸਿਵਿਲੀਅਨਸ ਨੂੰ ਮਾਰਦੇ ਨੇ ਤੇ ਉਹਦਾ ਪੈਸਾ ਮਿਲਦਾ। ਸੋ ਪਹਿਲਾ ਮਕਸਦ ਇਹੀ ਰਿਹਾ ਕਿ ਭਾਈ ਉਹ ਜਿਹੜੀ, ਚਾਹੇ ਇਰਾਨ ਤੋਂ ਪੈਸਾ ਆ ਰਿਹਾ, ਚਾਹੇ ਸੀਰੀਆ ਤੋਂ ਪੈਸਾ ਆ ਰਿਹਾ, ਚਾਹੇ ਜਿੱਥੋਂ ਜਿੱਥੋਂ ਵੀ ਪੈਸਾ ਆ ਰਿਹਾ, ਉਹ ਦੱਸਿਆ ਜਾਏ ਵੀ ਆਪਣੇ ਜਿਹੜੇ ਬੈਂਕ ਖਾਤੇ, ਮੈਂ ਦੱਸਿਆ ਹੀ ਹੈ ਹੁਣੇ ਵੀ ਪਨਾਮਾ ਨੇ ਦੱਸੇ ਸੀ ਵੀ ਭਾਈ ਇਹ ਕਿੱਥੇ ਕਿੱਥੇ ਪੈਸੇ ਲੁਕੋ ਕੇ ਬੈਠੇ ਆ ਸਾਰੇ, ਤੇ ਉਹ ਪੈਸਾ ਆਉਂਦਾ ਰਹੇ, ਫੰਡਿੰਗ ਆਉਂਦੀ ਰਹੇ, ਥੋੜਾ ਪੈਸਾ ਹਥਿਆਰਾਂ ਤੇ ਲਾਤਾ, ਥੋੜਾ ਯੂਥ ਨੂੰ ਕਹਿਤਾ ਜਾਓ ਜੀ ਆਜ਼ਾਦੀ ਚਾਹੀਦੀ ਹੈ ਸਾਨੂੰ, ਤੇ ਥੋੜਾ ਪੈਸਾ ਉੱਧਰ ਲਾਤਾ, ਥੋੜਾ ਇੱਧਰ ਉੱਧਰ ਸਿਲਸਿਲਾ ਜਿਹੜਾ ਉਹ ਇਹ ਲੋਕ ਜਿਹੜਾ ਉਹ ਜਾਰੀ ਰੱਖਦੇ ਆ। ਸੋ ਮੇਨ ਮਕਸਦ ਉਹ ਵੀ ਹੈ। ਉਸ ਤੋਂ ਇਲਾਵਾ ਯੈਸ ਯੂਅਰ ਰਾਈਟ ਕਿ ਜਿਹੜਾ ਸਾਊਦੀ ਅਰੇਬੀਆ, ਅਸੀਂ ਬਹੁਤ ਦੇਰ ਦੀ ਇੱਥੇ, ਈਵਨ ਜਦੋਂ UAE ਦੀ ਡਿਕਲੇਰੇਸ਼ਨ ਵੀ ਨਹੀਂ ਹੋਈ ਸੀ ਕਿ UAE ਔਰ ਇਜ਼ਰਾਈਲ ਨੇ ਹੱਥ ਮਿਲਾ ਲਿਆ, ਉਸ ਤੋਂ ਪਹਿਲਾਂ ਅਸੀਂ ਇੱਥੇ ਵਾਈ ਮੀਡੀਆ ਦੇ ਬਹੁਤ ਦੇਰ ਦਾ ਐਲਾਨ ਕਰਦੇ, ਓਪਨ ਸੀਕਰੇਟ ਹੈ, ਕੋਈ ਐਸਾ ਥੋੜ੍ਹੀ ਹੈ ਕਿ ਅਸੀਂ ਕੋਈ ਐਲਾਨ ਇਕੱਲੇ ਨੇ ਕੀਤਾ ਸੀ, ਸਾਰਿਆਂ ਨੂੰ ਪਤਾ ਹੀ ਸੀਗਾ ਕਿ ਸਾਊਦੀ ਅਰੇਬੀਆ ਔਰ ਇਜ਼ਰਾਈਲ ਇਹਨਾਂ ਦੇ ਸੰਬੰਧ ਬਹੁਤ ਮਜ਼ਬੂਤ ਹੋ ਰਹੇ ਸੀ। UAE ਨੂੰ ਤਾਂ ਉਹਨਾਂ ਨੇ ਫਰੰਟ ਬਣਾਇਆ ਨਾ ਕਿ ਭਾਈ ਸਾਹਿਬ ਤੁਸੀਂ ਛੋਟੇ ਭਰਾ ਹੋ, ਅੱਗੇ ਜਾ ਕੇ ਤੁਸੀਂ ਪਹਿਲਾਂ ਹੱਥ ਮਿਲਾਓ, ਤੁਹਾਨੂੰ ਪਹਿਲਾਂ ਦਿਖਾ ਦਿੰਦੇ ਹਾਂ। ਬਟ ਸਾਊਦੀ ਅਰੇਬੀਆ ਐਂਡ ਇਜ਼ਰਾਈਲ, US ਵਾਸ ਬ੍ਰੋਕਰਿੰਗ ਦਾ ਡੀਲ ਕਿ ਤੁਸੀਂ ਉਹ ਹੱਥ ਮਿਲਾ ਲਿਆ ਸੀ, ਬਿਜ਼ਨਸ ਟਾਈਜ਼ ਚੱਲ ਰਹੀਆਂ, ਸਾਰਾ ਕੁਝ ਹੋ ਰਿਹਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਵੀ ਦੇਖਦਿਆਂ ਹੋਇਆ, ਨਾ ਤੇ ਦੇਖੋ ਮੁਸਲਿਮ ਵਰਲਡ ਦਾ ਚੌਧਰੀ ਕੌਣ ਹੈ, ਮੁਸਲਿਮ ਵਰਲਡ ਦਾ ਚੌਧਰੀ ਕੌਣ ਹੈ, ਲੜਾਈ ਅੱਜ ਦੀ ਨਹੀਂ ਇਹ ਸਦੀਆਂ ਦੀ ਚੱਲੀ ਆ ਰਹੀ ਹੈ, ਸਦੀਆਂ ਦੀ, ਸੈਂਚੁਰੀਜ਼ ਦੀ ਚੱਲੀ ਆ ਰਹੀ ਹੈ। ਸੋ ਅੱਜ ਜੇ ਅਸੀਂ ਇਸ ਸੈਂਚੁਰੀ ਦੀ ਔਰ ਪਿਛਲੇ, ਚਲੋ ਇਸ ਸੈਂਚੁਰੀ ਦੇ 23 ਸਾਲ ਗਿਣ ਲਈਏ ਔਰ ਪਿਛਲੀ ਸੈਂਚੁਰੀ ਦੇ 50 ਸਾਲ ਗਿਣ ਲਈਏ, ਤਾਂ ਪਿਛਲੇ 60-70 ਸਾਲ ਤੋਂ ਵੀ ਮੁਸਲਿਮ ਵਰਲਡ ਦਾ ਚੌਧਰੀ ਕੌਣ ਹੈ, ਉਹਦੇ ਵਿੱਚ ਦੋ ਲੜਾਈ ਚੱਲਦੀ ਰਹੀ ਹੈ, ਇਰਾਨ ਵਰਸਿਸ ਸਾਊਦੀ ਅਰੇਬੀਆ। ਸੋ ਹੁਣ ਉਸ ਉਹਦੇ ਵਿੱਚ ਇੱਕ ਕਾਮਨ ਐਨੀਮੀ ਜਿਹੜਾ ਲੱਭਿਆ ਹੋਇਆ ਸੀ, ਖਾਸ ਕਰ ਇਰਾਨ ਨੇ, ਦੈਟ ਵਾਜ਼ ਇਜ਼ਰਾਈਲ। ਔਰ ਸਾਊਦੀ ਅਰੇਬੀਆ ਦੀ ਹਿਸਟੋਰੀਕਲੀ ਪੋਜੀਸ਼ਨ ਪੈਲੇਸਟੀਨੀਅਨਸ ਵੱਲ ਰਹੀ ਹੈ। ਹੁਣ ਜਿਹੜਾ ਕੀ ਮਾਮਲਾ ਹੈ ਕਿ ਹੁਣ ਸਾਊਦੀ ਅਰੇਬੀਆ ਔਰ ਇਜ਼ਰਾਈਲ ਦੇ ਵਿੱਚ ਜਿਹੜੀ ਹੈ ਡੀਲਸ ਹੈ, ਸਾਰੀ ਗੱਲਬਾਤ ਹੈ, ਉਹ ਅਮਰੀਕਾ ਕਰ ਰਿਹਾ ਸੀਗਾ, ਫਿਰ UAE ਨੇ ਆਫਿਸ਼ੀਅਲ ਐਲਾਨ ਕਰ ਦਿੱਤਾ, UAE ਨੇ ਕਿ ਅਸੀਂ ਨਾਲ ਹਾਂ ਜੀ, ਇਜ਼ਰਾਈਲ ਦੇ ਫਲਾਈਟ ਡਾਇਰੈਕਟ ਸ਼ੁਰੂ ਹੋ ਗਈਆਂ, ਵਪਾਰ ਸ਼ੁਰੂ ਹੋ ਗਏ, ਦੋਨਾਂ ਦੇ ਜਿਹੜੇ ਟ੍ਰੇਡ ਮਿਨਿਸਟਰਸ ਨੇ, ਫੋਰਨ ਮਿਨਿਸਟਰ ਨੇ ਹੱਥ ਮਿਲਾ ਰਹੇ ਨੇ, ਫਾਈਲ ਸਾਰੀ ਦੁਨੀਆਂ ਛਪ ਰਹੀਆਂ ਖਬਰਾਂ, ਠੀਕ ਹੈ। ਉਸ ਉਹਨਾਂ ਨੂੰ ਵੀ ਪਤਾ ਹੀ ਸੀਗਾ ਇਰਾਨ ਨੂੰ, ਹਮਾਸ ਨੂੰ, ਕਿ ਵਿਦਆਊਟ ਦ ਬਲੈਸਿੰਗਸ ਆਫ ਸਾਊਦੀ ਅਰੇਬੀਆ, ਕਿ ਸਾਊਦੀ ਅਰੇਬੀਆ ਤਾਂ ਹੋਰ ਵੀ ਜ਼ਿਆਦਾ ਕਰੀਬ ਹੈ ਅੰਦਰ ਖਾਤੇ, ਅਤੇ ਉਹ ਫਿਰ ਉਹਨਾਂ ਨੇ ਕਿਹਾ ਕਿ ਇੱਥੇ ਇਹਨਾਂ ਨੂੰ ਫਿਰ ਪੋਜੀਸ਼ਨ 'ਚ ਪਾਓ। ਦੇਖੋ ਹੁਣ ਐਵਰੀਵਨ ਹੈਜ਼ ਟੂ ਵਾਕ ਦੈਟ ਟਾਈਟ ਰੋਪ, ਠੀਕ ਹੈ ਨੀ। ਉਹਨਾਂ ਨੇ ਕਿਹਾ ਫਿਰ ਇਸ ਤਰ੍ਹਾਂ ਕਰੋ ਵੀ ਜੇ ਤੁਸੀਂ ਵਾਕੇ ਹੀ ਇਜ਼ਰਾਈਲ ਦੇ ਇੰਨੇ ਕਰੀਬ ਹੋ ਗਏ ਹੋ, ਤਾਂ ਹੁਣ ਜਦ ਉਹਨਾਂ ਨੇ ਹਮਾਸ ਨੇ ਅਟੈਕ ਕੀਤਾ ਹੈ, ਤਾਂ ਫਿਰ ਸਾਊਦੀ ਅਰੇਬੀਆ UAE ਨੂੰ ਉਹਨਾਂ ਨੇ ਜੇ ਪੁੱਟ ਦੇ ਮੈਨੂੰ ਟਾਈਟ ਸਪੋਟ ਕਿ ਹੁਣ ਦਿਓ ਫਿਰ ਬਿਆਨ, ਫਿਰ ਕਿਹਦੇ ਹੱਕ 'ਚ ਹੈਗੇ ਹੋ ਤੁਸੀਂ। ਤੇ ਇੰਡੀਆ ਨੂੰ ਵੀ ਹੁਣ ਦੇਖੋ, ਇੰਡੀਆ ਨੇ ਇਹਨੂੰ ਇੰਡੀਆ ਨੇ ਹਮਾਸ ਨੂੰ ਕਦੇ Hamas as a terrorist organization. India has not listed Hamas as a terrorist organization. India ne inu terrorist act kiya hai. Modi sahab ne oh bhi pehli baar main dekhe, warna India da ta udhar hi chukav jyada. India da chukav jyada Palestine wal rehnda hai. Israel na relation te hai pichle 15-20 saal ch majboot kite na 90s to baad 90s de vich hi aaya 20-22 saalan ch India ne relation with India da prime minister kadon gaya koi Dr. Manmohan Singh koi gaye thodi utthe koi apne Modi sahab gaye ne warna te koi utthe jaan aan da koi silsila nahi banda si bahuta. Or Ajvi to an interesting thing does that. Another very interesting thing that happened today for the West, because everyone has to walk that tightrope. Ajki hoya hai ke England, America, France, Germany, or Italy, ina ne aaj ek joint statement ditti hai Israel de utte. So very interesting thing. Hun G7 countries de vich America, England, France, Germany, or Italy, ina ne te jari kar ditti apni ek joint statement Israel de hak de vich. Badi zabardast statement ditti hai. Main agge chal ke tuhanu share karda hai. लेकिन मजेदार गल यह है कि इंग्लैंड अमेरिका फ्रांस जर्मनी इटली जिथे कट्ठे ने कैनेडा उदे शामिल नहीं आज आज कैनेडा जॉइंट स्टेटमेंट शामिल ही नहीं होया इहदे विच हुण गलबात इहनां दी हो रही होएगी ठीक है नहीं और उन्होंने खुल के कहा भी असीं पूरी तरह जी कैनेडा भी कह रहा है बट कट्ठे एक जॉइंट स्टेटमेंट देना सारी कंट्रीज का मिलकर और अमेरिका इंग्लैंड फ्रांस जर्मनी इटली ये सारे मिलकर एक जॉइंट स्टेटमेंट देन ਵੱਡੀ ਗੱਲ ਆ ਹੁਣ ਇਸ ਸਟੇਟਮੈਂਟ ਦੇ ਵਿੱਚ ਦੋ ਕੰਟਰੀਜ਼ ਨਹੀਂ ਆ ਕਿਹੜੀਆਂ ਕਿਹੜੀਆਂ ਇੱਕ ਕੈਨੇਡਾ ਨਹੀਂ ਹੈ ਇਹਦੇ ਵਿੱਚ ਇੱਕ ਜਪਾਨ ਨਹੀਂ ਹੈ ਅਸੀਂ ਇਸ ਜੁਆਇੰਟ ਸਟੇਟਮੈਂਟ ਸ਼ਾਮਿਲ ਨਹੀਂ ਹੋਏ ਅੱਛਾ ਹੋਰ ਤੁਹਾਨੂੰ ਇੰਟਰਸਟਿੰਗ ਚੀਜ਼ ਦੱਸਦਾ ਕੈਨੇਡਾ ਦੇ ਵਿੱਚ ਕੀ ਹੋ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਇੱਥੇ ਆਟਵਾ ਦੇ ਵਿੱਚ ਵੈਂਕੂਵਰ ਚ ਟੋਰੋਂਟੋ ਸਾਡੇ ਰੈਲੀਜ਼ ਹੋ ਰਹੀਆਂ ਇੱਕ ਤਰਫ ਉਹ ਪ੍ਰੋ ਪੈਲੇਸਟਾਈਨ ਰੈਲੀਜ਼ ਚੱਲ ਰਹੀਆਂ ਇੱਕ ਤਰਫ ਕੀ ਹੈ ਕਿ ਪ੍ਰੋ ਇਜ਼ਰਾਈਲ ਰੈਲੀ ਚੱਲ ਰਹੀਆਂ ਹੁਣ ਟਰੂਡੋ ਸਾਹਿਬ ਨੇ ਕਹਿਤਾ ਅਸੀਂ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਆ ਉਹਨਾਂ ਨੇ ਵੀ ਇਹਨੂੰ ਟੈਰਿਸਟ ਵਰਡ ਯੂਜ਼ ਕਰਤਾ ਟਰੂਡੋ ਸਾਹਿਬ ਨੇ ਠੀਕ ਹੈ ਹਮਾਸ ਜਿਹੜਾ ਇਹ ਕੰਮ ਕੀਤਾ ਹੈ ਟਰੂਡੋ ਸਾਹਿਬ ਨੇ ਉਹਨੂੰ ਟੈਰਿਸਟ ਐਕਟ ਕਹਿਤਾ ਕੰਜ਼ਰਵੇਟਿਵ ਪਾਰਟੀ ਤਾਂ ਵੈਸੇ ਹੀ ਤੁਹਾਨੂੰ ਪਤਾ ਹੀ ਹੈ ਉਹਦੇ ਜੌਨ ਬੇਡ ਸਾਹਿਬ ਦੀ ਮੈਂ ਸਟੇਟਮੈਂਟ ਕਿੰਨੀ ਵਾਰ ਤੋਂ ਦੱਸ ਚੁੱਕਾ ਜੌਨ ਬੇਡ ਸਾਹਿਬ ਦਾ ਤੁਹਾਨੂੰ ਪਤਾ ਨਾ ਸਟਾਈਲਿਸ਼ ਬੰਦੇ ਨੇ ਸਿੱਧਾ ਹੈਲੀਕਾਪਟਰ ਲੈ ਕੇ ਬੰਗਾਜ਼ੀ ਉੱਤਰ ਜਾਇਆ ਕਰਦੇ ਸੀਗੇ ਅਸੀਂ ਕਵਰੇਜ ਕਰਦੇ ਰਹੇ ਉਹਨਾਂ ਦੀ ਅਸੀਂ ਤਾਂ ਦੇਖਦੇ ਸੀਗੇ ਕਿ ਜੌਨ ਬੇਡ ਸਾਹਿਬ ਯਾਨੀ ਕਿ ਕੰਜ਼ਰਵੇਟਿਵ ਦਾ ਤੇ ਸਟਾਈਲ ਹੀ ਵੱਖਰਾ ਸੀਗਾ ਜਿਹੜੇ ਅਸੀਂ 10 ਸਾਲ ਕਵਰ ਕੀਤੇ ਆ ਆਪਣੇ ਹਾਰਪਰ ਸਾਹਿਬ ਦੇ ਉਹਦਾ ਤਾਂ ਗੱਲ ਹੀ ਵੱਖਰੀ ਸੀਗੀ ਐਨੀਵੇਜ਼ ਤੇ ਇੱਧਰੋਂ ਸਾਰਾ ਸਿਲਸਿਲਾ ਚੱਲ ਰਿਹਾ ਹੈ ਤੇ ਹੁਣ ਜਿਹੜੀਆਂ ਰੈਲੀਜ਼ ਹੋ ਰਹੀਆਂ ਹੁਣ ਸਵਾਲ ਇਹ ਖੜਾ ਹੋ ਰਿਹਾ ਸੀਗਾ ਕਿ ਇੱਧਰ ਪ੍ਰੋ ਪੈਲੇਸਟੀਨ ਰੈਲੀਜ਼ ਵੀ ਬੜੀਆਂ ਹੋ ਰਹੀਆਂ ਟੋਰੋਂਟੋ ਚ ਸਾਰੀ ਜਗ੍ਹਾ ਤੇ ਕੀ ਕੀਤਾ ਜਾਵੇ ਤੇ ਡਗਫੋਰਡ ਸਾਹਿਬ ਦਾ ਤਾਂ ਬਿਆਨ ਆ ਗਿਆ ਸੀਗਾ ਪਰਸੋਂ ਹੀ ਆ ਗਿਆ ਸੀ ਡਗਫੋਰਡ ਸਾਹਿਬ ਕਹਿੰਦੇ ਜੀ ਇਹ ਤਾਂ ਹੇਟ ਰੈਲੀਜ਼ ਨੇ ਜਿਹੜੀਆਂ ਪ੍ਰੋ ਪੈਲੇਸਟੀਨ ਰੈਲੀ ਸੀ ਜਿਹਦੇ ਵਿੱਚ ਕਿ ਉਹ ਕਹਿ ਰਹੇ ਸੀ ਵਧੀਆ ਕੀਤਾ ਅਟੈਕ ਕੀਤਾ ਜੇ ਉਹ ਕਹਿੰਦੇ ਇਹ ਤਾਂ ਹੇਟ ਰੈਲੀਜ਼ ਨੇ ਡਗਫੋਰਡ ਸਾਹਿਬ ਨੇ ਤਾਂ ਖੁੱਲ੍ਹ ਕੇ ਕਹਿ ਦਿੱਤਾ ਔਰ ਓਲੀਵੀਆ ਚਾਓ ਜੀ ਜਿਹੜੇ ਸਾਡੇ ਮੇਅਰ ਨੇ ਓਲੀਵੀਆ ਚਾਓ ਜੀ ਡਗਫੋਰਡ ਸਾਹਿਬ ਉਹ ਤੇ ਇਜ਼ਰਾਈਲ ਦੇ ਹੱਕ 'ਚ ਜਿਹੜੀਆਂ ਰੈਲੀਜ਼ ਨੇ ਉਹ ਅਟੈਂਡ ਵੀ ਕਰਨ ਲੱਗ ਪਏ ਸੀਗੇ ਔਰ ਉਹ ਤੇ ਖੁੱਲ੍ਹ ਕੇ ਕਹਿ ਦਿੱਤਾ ਵੀ ਇਹ ਵਾਲੀਆਂ ਰੈਲੀਆਂ ਸੀ ਨਹੀਂ ਹੈ ਹੁਣ ਟਰੂਡੋ ਸਾਹਿਬ ਨੂੰ ਵੀ ਸੋਚਣਾ ਪਿਆ ਕਿ ਉਹ ਕਿੱਧਰ ਜਾਣ ਕਿਉਂਕਿ ਇੱਧਰੋਂ ਆਹ ਰੈਲੀ ਚੱਲਦੀਆਂ ਪਈਆਂ ਨੇ ਠੀਕ ਹੈ ਹੁਣ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹਨਾਂ ਨੂੰ ਕੰਡੈਮ ਕਿਉਂ ਨਹੀਂ ਕਰਦੇ ਇਹ ਜਿਹੜੀਆਂ ਰੈਲੀਜ਼ ਕਿਸ ਕੰਮ ਦੀਆਂ ਜਿਹੜੀਆਂ ਉਹ ਤੇ ਕਹਿੰਦੇ ਜੀ ਫੈਲਸਤੀਨ ਲਿਬਰੇਸ਼ਨ ਕਰਾਂਗੇ ਅਸੀਂ ਆਜ਼ਾਦੀ ਹੈ ਸੋਵਰਨਟੀ ਹੈ ਸਾਨੂੰ ਆਜ਼ਾਦੀ ਚਾਹੀਦੀ ਹੈ ਉਹ ਫਿਰ ਟਰੂਡੋ ਸਾਹਿਬ ਨੂੰ ਫਿਰ ਇਹਨਾਂ ਨੂੰ ਕੰਡੈਮ ਕਰਨਾ ਪਿਆ ਰੈਲੀਜ਼ ਨੂੰ ਕੰਡੈਮ ਕੀਤਾ ਉਹਨਾਂ ਨੇ ਔਰ ਆਟਵਾ ਦੇ ਵਿੱਚ ਫਿਰ ਉਹਨਾਂ ਨੇ ਜਿਹੜਾ ਉਹ ਤਾਂ ਖੈਰ ਵੈਸੇ ਵੀ ਕਰਨਾ ਹੀ ਹੋਏਗਾ ਮੋਸਟ ਲਾਈਕਲੀ ਆਟਵਾ ਦੇ ਵਿੱਚ ਜਿਹੜਾ ਪ੍ਰੋ ਇਜ਼ਰਾਈਲ ਇੱਕ ਫੰਕਸ਼ਨ ਸੀਗਾ ਉੱਥੇ ਟਰੂਡੋ ਸਾਹਿਬ ਉੱਥੇ ਪਹੁੰਚੇ ਫਿਰ ਖੁੱਲ੍ਹ ਕੇ ਉਹਨਾਂ ਨੇ ਤਾਰੀਫਾਂ ਕੀਤੀਆਂ ਜੀ ਜੂਇਸ਼ ਕਮਿਊਨਿਟੀ ਬੜਾ ਯੋਗਦਾਨ ਹੈ ਅਤੇ ਬੜਾ ਵੱਧ ਚੜ੍ਹ ਕੇ ਉਹਨਾਂ ਨੇ ਫਿਰ ਟਰੂਡੋ ਸਾਹਿਬ ਨੇ ਬਿਆਨ ਦਿੱਤੇ ਸੋ ਇਹ ਹੈ ਜੀ ਸਾਰਾ ਇਸ ਵੇਲੇ ਮਾਮਲਾ ਪੋਲੀਟੀਕਲ ਵੀ ਚੱਲ ਰਿਹਾ ਡਿਪਲੋਮੈਟਿਕ ਕਹਿ ਲਓ ਇਹਨੂੰ ਜੋ ਤੁਸੀਂ ਕਹੋ ਤਾਂ ਬਹੁਤ ਕੁਛ ਹੈ ਇਹਦੇ ਵਿੱਚ ਤੁਹਾਨੂੰ ਪਤਾ ਰੇਡੀਓ 'ਤੇ ਸਮਾਂ ਹਮੇਸ਼ਾ ਹੀ ਆਲੋ ਜੀ ਟਾਈਮ ਕਿੰਨੀ ਛੇਤੀ ਨਿਕਲ ਗਿਆ ਰੇਡੀਓ 'ਤੇ ਸਾਡੇ ਕੋਲ ਟਾਈਮ ਲਿਮਿਟਡ ਹੁੰਦਾ ਹੈ ਸੋ ਇਸ ਕਾਰਨ ਜਿਹੜਾ ਵਾਈ ਮੀਡੀਆ ਲਾਈਵ ਸ਼ੋਅ ਹੈ ਵੈਸੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅਸੀਂ 1 ਨਵੰਬਰ ਤੋਂ 1 ਘੰਟਾ ਵਧਾ ਰਹੇ ਹਾਂ ਸੋ ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਸਟਾਰਟ ਹੋ ਜਾਏਗਾ ਔਰ ਸ਼ਾਮ ਨੂੰ ਅਸੀਂ ਹਾਜ਼ਰ ਹੁੰਦੇ ਹਾਂ ਰੋਜ਼ 6:30 ਵਜੇ ਚੈਨਲ ਵਾਈ 'ਤੇ ਲਾਈਵ ਅਸੀਂ ਸਟਾਰਟ ਕਰ ਦਿੰਦੇ ਹਾਂ ਉੱਥੇ ਫਿਰ ਡਿਟੇਲ ਤੁਹਾਡੇ ਨਾਲ ਸਾਰੀ ਵਿਦ ਪਿਕਚਰਸ ਵਿਦ ਹੋਰ ਗ੍ਰਾਫਿਕਸ ਵਿਦ ਸਾਰੀਆਂ ਪਿਕਚਰਸ ਗ੍ਰਾਫਿਕਸ ਫੈਕਟਸ ਐਂਡ ਫਿਗਰਸ ਕਾਫੀ ਚੀਜ਼ਾਂ ਹੋਰ ਨੇ ਸੋ ਜੋ ਜੋ ਤੁਹਾਡੇ ਸਵਾਲ ਹੋਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਇਹ ਸਾਰਾ ਇੱਕ ਆਈ ਪ੍ਰੀਪੇਅਰਡ ਐਨ ਐਡੀਟਰਸ ਡੇ ਉਹਦੇ ਵਿੱਚ ਤੁਹਾਨੂੰ ਇਹਦੀ ਤਕਰੀਬਨ ਅਸੀਂ 2000 ਸਾਲ ਦੀ ਪੂਰੀ ਹਿਸਟਰੀ ਐਕਸਪਲੇਨ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਪਿਛਲੇ 2000 ਸਾਲ ਦੇ ਵਿੱਚ ਕੀ ਕੁਛ ਹੋਇਆ ਔਰ ਜਰੂਸਲਮ ਜਿਹੜਾ ਹੈ ਇਹ 3 ਕਮਿਊਨਿਟੀਜ਼ ਦੀ ਅਸੀਂ ਗੱਲ ਜੇ ਕਰੀਏ ਚਾਹੇ ਕ੍ਰਿਸਚਨ ਕਮਿਊਨਿਟੀ ਹੈ ਚਾਹੇ ਜੂਇਸ਼ ਕਮਿਊਨਿਟੀ ਹੈ ਅਤੇ ਚਾਹੇ ਮੁਸਲਿਮ ਕਮਿਊਨਿਟੀ ਹੈ ਹਾਓ ਦ ਸਿਟੀ ਆਫ ਜਰੂਸਲਮ ਹੈਜ਼ ਬਿਕਮ ਇੰਪੋਰਟੈਂਟ ਫਾਰ ਆਲ 3 ਕਮਿਊਨਿਟੀਜ਼ ਇਹ ਕਿੱਦਾਂ ਹੋਇਆ ਸੋ ਉਹਦੀ ਕੀ ਹਿਸਟਰੀ ਹੈ ਕੀ ਬੈਕਗਰਾਊਂਡ ਹੈ ਫਿਰ ਪੂਰਾ 2000 ਸਾਲ ਦੀ ਹਿਸਟਰੀ ਨਹੀਂ ਫਿਰ ਅਸੀਂ ਪਿਛਲੇ 100 ਸਾਲ 'ਚ ਕੀ ਕੁਛ ਈਵੈਂਟਸ ਹੋਏ ਵਿਦ ਟਾਈਮ ਲਾਈਨ ਵਿਦ ਫੈਕਟਸ ਵਿਦ ਫਿਗਰਸ ਔਰ ਫਿਰ ਦੈਨ ਮੂਵਿੰਗ ਔਨ ਕਿ ਅੱਜ ਤੱਕ ਦੀ ਕੀ ਸਥਿਤੀ ਹੈ ਉਹ ਸਾਰਾ ਇੱਕ ਮੈਂ ਐਡੀਟਰ ਸਟੇਕ ਉੱਥੇ ਚੈਨਲ ਵਾਈ ਦੇ ਉੱਤੇ ਕੀਤਾ ਹੈ। ਉਹ ਫਿਰ ਤੁਹਾਨੂੰ ਪਤਾ ਉਹਦੇ ਲਈ ਘੱਟ ਤੋਂ ਘੱਟ ਸਾਨੂੰ ਜੇ ਪੂਰਾ ਕਰਨਾ ਹੈ ਅੱਧਾ ਪੌਣਾ ਘੰਟਾ ਚਾਹੀਦਾ ਹੁੰਦਾ ਜਾਂ ਕਈ ਵਾਰ ਇੱਕ ਘੰਟੇ ਵੀ ਲੱਗ ਜਾਂਦੇ ਆ, ਸੋ ਉਹਦੇ ਉੱਤੇ ਕੀਤਾ। ਦੂਸਰਾ ਐਸ ਵਾਈ ਐਲ ਦੇ ਉੱਤੇ ਕੀਤਾ ਹੋਇਆ ਇੱਕ ਐਡੀਟਰ ਸਟੇਕ ਮੈਂ, ਜਿਹੜਾ ਆਪਣਾ ਸਤਲੁਜ ਯਮੁਨਾ ਲਿੰਕ ਹੈ ਨਹਿਰ ਦਾ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਇਸ਼ੂ, ਉਹਦੇ ਤੇ ਵੀ ਬਹੁਤ ਸਾਰੇ ਲੋਕਾਂ ਦੇ ਸਵਾਲ ਸੀਗੇ। ਸੋ ਇੱਕ ਐਸ ਵਾਈ ਐਲ ਦੇ ਉੱਤੇ ਆਈ ਹੈਵ ਡਨ ਅ ਕੰਪਲੀਟ ਐਡੀਟਰ ਸਟੇਕ ਔਨ ਐਸ ਵਾਈ ਐਲ, ਜਿਹਦੇ ਵਿੱਚ ਕਿ ਅਸੀਂ ਗੱਲ ਕੀਤੀ ਹੈ ਕਿ ਪੁਰਾਣਾ 1947 ਤੋਂ ਬਾਅਦ ਪਾਣੀ ਕਿੱਥੋਂ ਆ ਰਿਹਾ ਸੀ, ਕਿੱਦਾਂ ਕਿੱਥੇ ਜਾ ਰਿਹਾ ਸੀਗਾ, ਔਰ ਫਿਰ 1966 ਦੇ ਵਿੱਚ ਜਦੋਂ ਹਰਿਆਣਾ ਤੇ ਹਿਮਾਚਲ ਪੰਜਾਬ ਤੋਂ ਅਲੱਗ ਹੋਏ ਤੇ ਫਿਰ ਪਾਣੀ ਜਿਹੜਾ ਹੈਗਾ ਉਹਦੀ ਵੰਡ ਕਿੱਦਾਂ ਕੀਤੀ ਗਈ। ਹਰਿਆਣਾ, ਰਾਜਸਥਾਨ, ਹਿਮਾਚਲ, ਦਿੱਲੀ, ਪੰਜਾਬ, ਇਹ ਕੀ ਸਾਰਾ ਸਿਨੇਰੋ ਸੀਗਾ, ਕੀ ਐਗਰੀਮੈਂਟ ਹੋਏ, ਉਹ ਸਾਰੀ ਗੱਲ ਅਸੀਂ ਕੀਤੀ ਹੈ। ਫਿਰ ਐਸ ਵਾਈ ਐਲ ਆਖਿਰਕਾਰ ਬਣਾਉਣ ਦੀ ਗੱਲ ਕਿਉਂ ਕੀਤੀ ਗਈ, ਫਿਰ ਕੋਰਟ ਦਾ ਕੀ ਫੈਸਲਾ ਆਇਆ, ਪੰਜਾਬ ਨੇ ਉਸ ਵੇਲੇ ਅਕਾਲੀ ਦਲ ਨੇ ਦਾ ਕੀ ਰੋਲ ਰਿਹਾ, ਐਸ ਵਾਈ ਐਲ ਦੇ ਵਿੱਚ ਅਕਾਲੀ ਦਲ ਦਾ ਕੀ ਰੋਲ ਹੈ, ਕਾਂਗਰਸ ਦਾ ਕੀ ਰੋਲ ਹੈ, ਫਿਰ ਐਸ ਵਾਈ ਐਲ ਦੇ ਉੱਤੇ ਕਿੱਥੇ ਕਿੱਥੇ ਪਾਣੀ ਕਿੱਦਾਂ ਕਿੱਦਾਂ ਗਿਆ, ਉਹ ਸਾਰਾ ਇੱਕ ਐਡੀਟਰ ਸਟੇਜ 'ਚ ਅਸੀਂ ਬੜੀ ਡਿਟੇਲ 'ਚ ਇੱਕ ਪ੍ਰੋਗਰਾਮ ਕੀਤਾ ਹੋਇਆ ਚੈਨਲ ਵਾਈ ਦੇ ਉੱਤੇ, ਤੁਸੀਂ ਉਹਦੇ 'ਤੇ ਦੇਖ ਸਕਦੇ ਹੋ, ਕਿਉਂਕਿ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੀ ਹੈ ਇਹ ਸਾਰੇ, ਕਿਉਂਕਿ ਜੇ ਤੁਸੀਂ ਐਕਸਪਲੇਨ ਕਰਨੀ ਹੈ ਪੂਰੀ ਹਿਸਟਰੀ, ਹੁਣ 1947 ਤੋਂ ਅਸੀਂ ਸ਼ੁਰੂ ਕੀਤੀ ਆ, ਇਹ ਜਿਹੜਾ ਮਿਡਲ ਈਸਟ ਦਾ ਇਹ ਤਾਂ ਮੈਂ 2000 ਸਾਲ ਦਾ ਬਿਆਨ ਕੀਤਾ ਪੂਰਾ ਦਾ ਪੂਰਾ ਹੀ। ਔਰ ਤੀਸਰਾ ਅੱਜ ਕੱਲ੍ਹ ਇੱਕ ਹੋਰ ਬੜਾ ਇੰਪੋਰਟੈਂਟ ਇਸ਼ੂ ਚੱਲ ਰਿਹਾ, ਦੈਟ ਇਜ਼ ਕਿ ਜਿਹੜਾ ਆਮ ਆਦਮੀ ਪਾਰਟੀ ਤੇ ਇਹਦੇ ਤੇ ਕਿ ਲਿਕਰ ਪਾਲਿਸੀ ਜਿਹੜੀ ਹੈ, ਸ਼ਰਾਬ ਦੀ ਜਿਹੜੀ ਪਾਲਿਸੀ ਸੀਗੀ ਇਹਨੂੰ, ਇਹਦੇ ਵਿੱਚ ਆਪਾਂ ਜਿਹੜੀ ਐਕਸਾਈਜ਼ ਪਾਲਿਸੀ ਵੀ ਕਹਿ ਸਕਦੇ ਇਹਨੂੰ, ਇਹਦੇ ਵਿੱਚ ਇਹਦੀ ਬੈਕਗਰਾਊਂਡ ਕੀ ਹੈ। ਅੱਜ ਸਤਿੰਦਰ ਜੈਨ ਸਾਹਿਬ, ਖੈਰ ਉਹ ਤੇ ਇੱਕ ਵੱਖਰਾ ਮਾਮਲਾ ਵੀ ਸੀਗਾ, ਸਤਿੰਦਰ ਜੈਨ ਸਾਹਿਬ ਐਨੀਵੇਜ਼ ਜੇਲ੍ਹ ਤੇ ਹੈਗੇ ਨੇ, ਮਨੀਸ਼ ਸਿਸੋਦੀਆ ਸਾਹਿਬ ਦਿੱਲੀ ਦੇ ਡੈਪੂਟੀ ਚੀਫ ਮਿਨਿਸਟਰ ਔਰ ਸਾਰੇ ਪੋਰਟਫੋਲੀਓ ਵੀ ਕਾਫੀ ਉਹ ਸੰਭਾਲਦੇ ਸੀਗੇ, ਉਹ ਜੇਲ੍ਹ 'ਚ ਕਿਉਂ ਗਏ, ਇਹ ਪੋਲੀਟੀਕਲ ਵੈਂਡੇਟਾ ਹੈ ਜਾਂ ਸ਼ਰਾਬ ਦੀ ਪਾਲਿਸੀ ਗੱਲ ਸੀਗੀ ਆਮ ਆਦਮੀ ਪਾਰਟੀ ਦੀ। ਹੁਣ ਸੰਜੇ ਸਿੰਘ ਜੀ ਵੀ ਜੇਲ੍ਹ ਚਲੇ ਗਏ ਨੇ, ਖੈਰ ਜਦੋਂ ਮੈਂ ਕੀਤਾ ਸੀ ਉਦੋਂ ਸੰਜੇ ਸਿੰਘ ਜੀ ਜੇਲ੍ਹ 'ਚ ਨਹੀਂ ਗਏ ਸੀਗੇ, ਪਰ ਉਹਦੀ ਮੈਂ ਤੁਹਾਨੂੰ ਪੂਰੀ ਬੈਕਗਰਾਊਂਡ ਦਿੱਤੀ ਹੈ ਕਿ ਸ਼ਰਾਬ ਦੀ ਪਾਲਿਸੀਜ਼ ਕਿੱਦਾਂ ਹੁੰਦੀ ਹੈ ਇੰਡੀਆ ਦੇ ਵਿੱਚ ਡਿਸਾਈਡ, ਪੰਜਾਬ 'ਚ ਕੀ ਹੋਇਆ ਸ਼ਰਾਬ ਦੀ ਪਾਲਿਸੀ 'ਚ, ਬੜੇ ਸਾਰੇ ਕਿੱਸੇ ਕਹਾਣੀਆਂ ਨੇ, ਯੂਪੀ ਦੀ ਪਾਲਿਸੀ ਦੇ ਬੜੇ ਕਿੱਸੇ ਕਹਾਣੀਆਂ ਨੇ, ਔਰ ਸਾਊਥ ਦੇ ਵਿੱਚ ਸ਼ਰਾਬ ਦੀ ਪਾਲਿਸੀ ਜਿਹੜੀ ਆ ਜਦੋਂ ਸ਼ਰਾਬ ਦੇ ਠੇਕੇ ਦਿੱਤੇ ਜਾਂਦੇ ਨੇ ਕੀ ਪਾਲਿਸੀ ਕੀ ਹੈ ਪਹਿਲਾਂ ਤੁਹਾਡੀ, ਉਹ ਤੁਹਾਨੂੰ ਉਹਦੇ 'ਤੇ ਕਲੈਰਿਟੀ ਹੋ ਜਾਏ। ਫਿਰ ਮਨੀਸ਼ ਸਿਸੋਦੀਆ ਦਾ ਕੀ ਮਾਮਲਾ ਸੀਗਾ, ਕੀ ਬੈਕਗਰਾਊਂਡ ਸੀਗੀ, ਉਹ ਸਾਰਾ ਉਹਦੇ 'ਚ ਮੈਂ ਸ਼ੇਅਰ ਕੀਤਾ ਹੋਇਆ ਵਿਦ ਫੈਕਟਸ ਐਂਡ ਫਿਗਰ ਐਂਡ ਟਾਈਮ ਲਾਈਨ ਅਸੀਂ ਦਿੰਦੇ ਹੁੰਦੇ ਵੀ ਕਦੋਂ ਕਦੋਂ ਕੀ ਕੀ ਹੋਇਆ। ਔਰ ਇਹਦੇ 'ਤੇ ਹੁਣ ਮੈਂ ਹੋਰ ਨਵੇਂ ਕੁਛ ਐਪੀਸੋਡਸ ਮੈਂ ਤਿਆਰ ਕਰਾਂਗਾ, ਬਟ ਉਹ ਪੁਰਾਣੀ ਬੈਕਗਰਾਊਂਡ ਸਮਝਣ ਲਈ ਬੜੇ ਇੰਟਰਸਟਿੰਗ ਐਪੀਸੋਡਸ ਨੇ ਐਸ ਵਾਈ ਐਲ ਦੇ ਉੱਤੇ। ਹੋਰ ਬਹੁਤ ਮੁੱਦਿਆਂ 'ਤੇ ਅਸੀਂ ਐਡੀਟਰ ਸਟੇਕ ਕਰਦੇ ਹਾਂ, ਮੈਂ ਹੁਣ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਦੁਬਾਰਾ ਤੋਂ ਐਡੀਟਰ ਸਟੇਕ ਕਰਾਂਗਾ, ਜਿਹਦੇ ਵਿੱਚ ਕਿ ਪੁਰਾਣੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਹੀ ਜਾਣਗੀਆਂ, ਬਟ ਨਵੀਆਂ ਡਿਵੈਲਪਮੈਂਟਸ ਤਿੰਨੇ ਮੁੱਦਿਆਂ 'ਤੇ ਹੋਈਆਂ ਨੇ। ਐਸ ਵਾਈ ਐਲ ਦੇ ਉੱਤੇ ਵੀ ਸੁਪਰੀਮ ਕੋਰਟ ਦਾ ਬਿਆਨ ਹੈ ਕਿ ਹੁਣ ਲੇਟੈਸਟ ਕੀ ਹੈ, ਔਰ ਇਹ ਜਿਹੜਾ ਮਿਡਲ ਈਸਟ ਦੇ ਵਿੱਚ ਜਿਹੜਾ ਕਨਫਲਿਕਟ ਹੈ ਇਹਦੇ ਉੱਤੇ ਦੁਬਾਰਾ ਇੱਕ ਐਡੀਟਰ ਸਟੇਕ ਕਰਾਂਗੇ ਕਿ ਆ ਜਿਹੜੀ ਕਰੰਟ ਸਿਚੁਏਸ਼ਨ ਵਿੱਚ ਕੈਪਚਰ ਕਰਾਂਗੇ ਵੀ ਹੁਣ ਕਰੰਟ ਜੋ ਕੁਛ ਹੋਇਆ ਸਾਊਦੀ ਅਰੇਬੀਆ ਇਜ਼ਰਾਈਲ ਦੇ ਰਿਸ਼ਤੇ, ਫਿਰ ਹਮਾਸ ਦਾ ਅਟੈਕ, ਇਹ ਸਾਰਾ ਕੁਛ ਕਵਰ ਕਰਾਂਗੇ। ਔਰ ਜਿਹੜਾ ਸ਼ਰਾਬ ਪਾਲਿਸੀ ਦਾ ਮਾਮਲਾ ਹੈ ਉਹਦੇ 'ਤੇ ਮੈਂ ਕੁਐਸਚਨ ਐਡਰੈਸ ਕਰਾਂਗਾ, ਇੱਕ ਦੋ ਟੌਪਿਕਸ 'ਤੇ ਮੈਂ ਕਰ ਰਿਹਾ ਪ੍ਰੋਗਰਾਮ। ਇੱਕ ਤਾਂ ਐਡੀਟਰ ਸਟੇਕ ਦੇ ਵਿੱਚ, ਐਡੀਟਰ ਸਟੇਕ 'ਚ ਕੰਮ ਕੀ ਹੁੰਦਾ, ਉਹਦੇ ਵਿੱਚ ਅਸੀਂ ਸਿੰਪਲ ਇੱਕ ਤੁਹਾਨੂੰ ਇੱਕ ਨਾ ਪੂਰੀ ਬੈਕਗਰਾਊਂਡ ਦੱਸ ਦਿੰਦੇ ਹਾਂ ਔਰ ਕਰੰਟ ਕੀ ਹੋ ਰਿਹਾ ਔਰ ਸਥਿਤੀ ਕੀ ਹੈ, ਟਾਈਮ ਲਾਈਨ ਦੱਸ ਦਿੰਦੇ, ਦੈਟਸ ਇਟ। ਉਹਦੇ 'ਤੇ ਅਨੈਲਿਸਿਸ ਕਰਦੇ ਹਾਂ ਪਰ ਬੜਾ ਘੱਟ ਕਰਦੇ ਹਾਂ ਅਨੈਲਿਸਿਸ। ਔਰ ਇੱਕ ਅਸੀਂ ਕਰਾਂਗੇ ਕਿ ਅਗਲਾ ਕਿਆ ਹੁਣ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋ ਸਕਦੇ ਨੇ, ਵਟ ਹੈਪਨਸ ਨੈਕਸਟ। ਇੱਕ ਸਾਡਾ ਵਾਈ ਮੀਡੀਆ ਦਾ ਇੱਕ ਹੋਰ ਸਪੈਸ਼ਲ ਹੁੰਦਾ ਹੈ ਵਟ ਹੈਪਨਸ ਨੈਕਸਟ, ਵਟ ਹੈਪਨਸ ਨੈਕਸਟ ਦੇ ਵਿੱਚ ਅਸੀਂ ਜਿਹੜਾ ਇਜ਼ਰਾਈਲ ਔਰ ਹਮਾਸ ਦੀ ਲੜਾਈ ਇਹਦੇ ਵਿੱਚ ਵੀ ਕਰਾਂਗੇ ਵਟ ਹੈਪਨਸ ਨੈਕਸਟ, ਕੀ ਪੋਸੀਬਲ ਸਿਨੈਰੀਓਜ਼ ਨੇ, ਵਿਲ ਦੇ ਕੁੱਡ ਦ ਕਨਫਲਿਕਟ ਇਨ ਗਲਫ ਇਰਾਨ ਐਂਡ ਅਦਰ ਮਿਡਲ ਈਸਟਰਨ ਕੰਟਰੀਜ਼। ਲਿਬਨਾਨ ਦੇ ਕੋਲ ਅੱਜ ਤੁਸੀਂ ਖਬਰ ਸੁਣੀ ਲਈ ਹੋਣੀ ਹੈ ਕਿ ਲਿਬਨਾਨ ਬਾਰਡਰ ਦੇ ਉੱਤੇ ਉੱਥੇ ਉਹਨਾਂ ਨੇ ਟੈਂਕਸ ਭੇਜ ਦਿੱਤੇ ਨੇ, ਔਰ ਇਹ ਤਾਂ ਖਬਰ ਖੈਰ ਹੁਣ ਪੁਰਾਣੀ ਹੋ ਹੀ ਗਈ ਹੈ ਕਿ ਅਮਰੀਕਾ ਵਾਰਸ਼ਿਪਸ ਆਪਣੇ ਭੇਜ ਰਿਹਾ। ਸੋ ਉੱਥੇ ਪੋਜੀਸ਼ਨਿੰਗ ਜੋ ਲਈ ਜਾ ਰਹੀ ਹੈ ਔਰ ਐਕਸਰਸਾਈਜ਼ ਜਿਹੜੇ ਇਹਨਾਂ ਦੇ ਕਰ ਰਹੇ ਨੇ, ਜਹਾਜ਼ ਤਾਂ ਖੈਰ ਹੁਣ ਇਹਨਾਂ ਦੇ ਹਵਾ 'ਚ ਹੀ ਰਹਿਣਗੇ ਇਜ਼ਰਾਈਲ ਦੇ, ਉੱਥੇ ਐਕਸਰਸਾਈਜ਼ ਕੀ ਆ ਅਤੇ ਐਕਸਰਸਾਈਜ਼ ਔਰ ਨੋ ਐਕਸਰਸਾਈਜ਼, ਇਜ਼ਰਾਈਲੀ ਏਅਰਫੋਰਸ ਅਤੇ ਔਰ ਇਜ਼ਰਾਈਲੀ ਨੇਵੀ ਏਅਰਫੋਰਸ ਔਰ ਜ਼ਮੀਨ 'ਤੇ ਟਰੂਪਸ ਵੀ ਉੱਥੇ ਹਾਈਪਰ ਐਕਟਿਵ ਰਹੇਗੀ ਹੁਣ ਕੁਛ ਮਹੀਨੇ ਤੱਕ ਇਹਨਾਂ ਦੀ, ਹੁਣ ਮਹੀਨੇ ਕੀ ਸ਼ਾਇਦ ਸਾਲ ਦੋ ਤਿੰਨ ਸਾਲ, ਕਿਉਂਕਿ ਜਿੰਨਾ ਵੱਡਾ ਉਹਨਾਂ 'ਤੇ ਸਵਾਲ ਹੋ ਰਿਹਾ ਇੰਟੈਲੀਜੈਂਸ ਫੇਲੀਅਰ ਦਾ। ਐਨੀਵੇਜ਼, ਸੋ ਵਟ ਹੈਪਨਸ ਨੈਕਸਟ ਵੇਜ 'ਤੇ ਐਡਰੈਸ ਕਰਾਂਗੇ ਕਿ ਮਿਡਲ ਈਸਟ ਦੇ ਵਿੱਚ ਕੀ ਕੁਛ ਹੋ ਸਕਦਾ ਹੈ ਇਹ ਸਾਡਾ, ਔਰ ਇਹ ਸਾਰੇ ਪ੍ਰੋਗਰਾਮ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਖਿਆਲ ਰੱਖਦੇ ਹਾਂ, ਸਾਰੇ ਤੁਹਾਨੂੰ ਚੈਨਲ ਵਾਈ ਦੇ ਉੱਤੇ ਮਿਲਦੇ ਰਹਿਣਗੇ, ਇੱਥੇ ਅਸੀਂ ਰੇਡੀਓ 'ਤੇ ਵੀ ਕਵਰੇਜ ਜਾਰੀ ਰੱਖਾਂਗੇ, ਲੇਕਿਨ ਪੂਰਾ ਡਿਟੇਲ ਤੁਸੀਂ ਸਮਝਣਾ ਵਿਦ ਪਿਕਚਰਸ ਵਿਦ ਗ੍ਰਾਫਿਕਸ, ਕਿਉਂਕਿ ਫਿਰ ਤੁਹਾਨੂੰ ਤਸਵੀਰਾਂ ਮੈਪ, ਹੁਣ ਮੈਂ ਤੁਹਾਨੂੰ ਸਮਝਾਈ ਤਾਂ ਜਾ ਰਿਹਾ ਕਿ ਗਾਜ਼ਾ ਸਟ੍ਰਿਪ ਇੱਧਰ ਮੈਡੀਟੇਰੀਅਨ ਸੀ ਹੈ, ਇੱਧਰ ਔਰ ਇਹਦੇ ਤੇ ਜਿਹੜਾ ਕਰਾਂਗੇ ਵਟ ਹੈਪਨਸ ਨੈਕਸਟ ਇੱਕ ਪ੍ਰੋਗਰਾਮ ਕਰਾਂਗੇ ਔਰ ਉਹਦੇ ਚ ਮੈਂ ਬੜਾ ਇੰਪੋਰਟੈਂਟ ਕੁਸ਼ਚਨ ਕਰਨ ਜਾ ਰਿਹਾ ਕਿ ਕਿਆ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨਗੇ ਔਰ ਜੇ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ ਹੋ ਗਏ ਆਮ ਆਦਮੀ ਪਾਰਟੀ ਲਗਭਗ ਖਤਮ ਹੋ ਜਾਏਗੀ ਔਰ ਕਿਉਂਕਿ ਮਾਮਲਾ ਐਸਾ ਹੈ ਕਿ ਇਹਦੇ 'ਚ ਜ਼ਮਾਨਤ ਨਹੀਂ ਜਲਦੀ ਮਿਲਦੀ ਤੁਸੀਂ ਦੇਖਿਆ ਹੀ ਹੈ ਕਿ ਅਰਵਿੰਦ ਕੇਜਰੀਵਾਲ ਦੇ ਨੰਬਰ ਟੂ ਇਹਨਾਂ ਨੂੰ ਤੁਸੀਂ ਨੰਬਰ ਟੂ ਔਰ ਨੰਬਰ ਥ੍ਰੀ ਕਹਿ ਸਕਦੇ ਹੋ ਸਤਿੰਦਰ ਜੈਨ ਨੂੰ ਨੰਬਰ ਫੋਰ ਲਗਾ ਲਓ ਤੁਸੀਂ ਲੇਕਿਨ ਓਵਰਆਲ ਆਮ ਆਦਮੀ ਪਾਰਟੀ ਦੇ ਸਟਰਕਚਰ ਦੇ ਵਿੱਚ ਨੋ ਡਾਊਟ ਕਈ ਲੋਕ ਕਹਿਣਗੇ ਕਿ ਭਗਵੰਤ ਮਾਨ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨਾਂ ਨੂੰ ਵੀ ਤੁਸੀਂ ਟੌਪ ਦੋ ਤਿੰਨ 'ਚ ਗਿਣ ਸਕਦੇ ਹੋ ਬਟ ਮੈਂ ਇਸ ਲਈ ਨਹੀਂ ਗਿਣਦਾ ਮੈਂ ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਤੇ ਜੇ ਅਸੀਂ ਗੱਲ ਕਰੀਏ ਖਾਸ ਕਰ ਜਿਹੜੀਆਂ ਹੁਣ ਪੰਜ ਸਟੇਟਸ ਦੇ ਵਿੱਚ ਇਲੈਕਸ਼ਨ ਹੋਣੀਆਂ ਨੇ ਸੋ ਨੈਸ਼ਨਲ ਲੈਵਲ ਦੇ ਉੱਤੇ ਆਈ ਵਿਲ ਸਟਿਲ ਕੰਸਿਡਰ ਕਿ ਨੰਬਰ ਟੂ ਨੰਬਰ ਥ੍ਰੀ ਇਹੀ ਹੋਣਗੇ ਨੰਬਰ ਟੂ ਆਪਣੇ ਅਸੀਂ ਕਹਿ ਸਕਦੇ ਹਾਂ ਕਿ ਮਨੀਸ਼ ਸਿਸੋਦੀਆ ਸਾਹਿਬ ਸੀਗੇ ਆਮ ਆਦਮੀ ਪਾਰਟੀ ਦੇ ਉਹ ਤਾਂ ਗਏ ਜੇਲ੍ਹ 'ਚ ਔਰ ਨੰਬਰ ਥ੍ਰੀ ਨੋ ਡਾਊਟ ਰਾਘਵ ਚੱਡਾ ਹੈਜ਼ ਅ ਵੈਰੀ ਇੰਪੋਰਟੈਂਟ ਪ੍ਰੋਬਲਮ ਪੋਜੀਸ਼ਨ ਐਜ਼ ਵੈਲ ਨੈਸ਼ਨਲ ਟ੍ਰੇਅਰ ਨੇ ਸਪੋਕਸਪਰਸਨ ਨੇ ਰਾਘਵ ਚੱਡਾ ਲੇਕਿਨ ਮੈਂ ਤੁਹਾਨੂੰ ਇੱਕ ਇਸ ਲਈ ਕਹਿ ਰਿਹਾ ਮੈਂ ਨੰਬਰ ਥ੍ਰੀ ਸੰਜੇ ਸਿੰਘ ਨੂੰ ਇਸ ਲਈ ਗਿਣਦਾ ਹੈ ਕਿਉਂਕਿ ਸੰਜੇ ਸਿੰਘ ਦੀ ਇੱਕ ਤੇ ਇਹਨਾਂ ਦੀ ਮਤਲਬ ਕਿ ਪੁਰਾਣਾ ਸਿਆਸਤਦਾਨ ਨੇ ਮਜੇ ਹੋਏ ਸਿਆਸਤਦਾਨ ਨੇ ਸੰਜੇ ਸਿੰਘ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨਹੀਂ ਵੈਸੇ ਤੇ ਰਾਘਵ ਚੱਡਾ ਵੀ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਨੇ ਲੇਕਿਨ ਜਿਹੜਾ ਹੁਣ ਇਹ ਨਵਾਂ ਅਲਾਇੰਸ ਮੋਦੀ ਸਾਹਿਬ ਦੇ ਖਿਲਾਫ ਬਣਾਇਆ ਹੈਗਾ ਜਿਹੜਾ ਅਲਾਇੰਸ ਰੋਜ਼ ਹੁਣ ਗੱਲ ਕਰ ਰਿਹਾ ਕਿ ਮੋਦੀ ਸਾਹਿਬ ਕੇ ਦਿਨ ਬਸ ਗਿਣਤੀ ਕੇ ਰਹਿ ਗਏ ਖਤਮ ਹੈ ਮੋਦੀ ਸਾਹਿਬ ਉਸ ਅਲਾਇੰਸ ਨੇ ਆਪਣੀਆਂ ਕਮੇਟੀਜ਼ ਵੀ ਬਣਾਈਆਂ ਜਿਹਦੇ ਵਿੱਚ ਕਿ ਕਾਂਗਰਸ ਆਮ ਆਦਮੀ ਪਾਰਟੀ ਸਭ ਸ਼ਾਮਿਲ ਹੈ ਪੰਜ ਦੇ ਵਿੱਚੋਂ ਚਾਰ ਕਮੇਟੀਜ਼ ਦੇ ਵਿੱਚ ਸ਼ਾਮਿਲ ਨੇ ਸੰਜੇ ਸਿੰਘ ਔਰ ਸੰਜੇ ਸਿੰਘ ਉੱਤਰ ਪ੍ਰਦੇਸ਼ ਬਿਹਾਰ ਜੋ ਕਿ ਉੱਤਰ ਪ੍ਰਦੇਸ਼ ਤੋਂ ਆਉਂਦੇ ਨੇ ਉੱਤਰ ਪ੍ਰਦੇਸ਼ ਔਰ ਬਿਹਾਰ ਦੀ ਰਾਜਨੀਤੀ ਨੂੰ ਬੜੀ ਕਲੋਜ਼ਲੀ ਸਮਝਦੇ ਨੇ ਔਰ ਸੰਜੇ ਸਿੰਘ ਦੀ ਜਿਹੜੀ ਸਿਆਸਤ ਦਾ ਕੈਰੀਅਰ ਹੈ ਉਹ ਮਿਉਂਸਪਲ ਲੈਵਲ ਤੋਂ ਸ਼ੁਰੂ ਹੋਇਆ ਸੀ ਫਿਰ ਮਿਉਂਸਪਲ ਲੈਵਲ ਤੇ ਕੀਤਾ ਕੈਰੀਅਰ ਫਿਰ ਪ੍ਰੋਵਿੰਸ਼ੀਅਲ ਲੈਵਲ ਤੇ ਔਰ ਹੁਣ ਅੱਜ ਉਹ ਨੈਸ਼ਨਲ ਲੈਵਲ ਦੇ ਉੱਤੇ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਬਿਹਾਰ ਜੇ ਅਲਾਇੰਸਿਸ ਵਗੈਰਾ ਬਣਾਉਣੇ ਉਹਦੇ 'ਚ ਬੜੇ ਐਕਟਿਵ ਨੇ ਸੋ ਇਸ ਕਾਰਨ ਮੈਂ ਸਮਝਦਾ ਹਾਂ ਕਿ ਨੰਬਰ ਤਿੰਨ ਤੇ ਹੈਗੇ ਨੇ ਬਟ ਨੰਬਰ ਦੋ ਮਨੀਸ਼ ਸਿਸੋਦੀਆ ਔਰ ਨੰਬਰ ਤਿੰਨ ਆਮ ਆਦਮੀ ਪਾਰਟੀ ਦੇ ਇਹ ਬੜੇ ਲੀਡਰ ਜੇਲ੍ਹ ਦੇ ਵਿੱਚ ਚਲੇ ਗਏ ਬਚਿਆ ਕੌਣ ਰਾਘਵ ਚੱਡਾ ਆਤਿਸ਼ੀ ਮਾਰ ਲੈਣਾ ਔਰ ਹੋਰ ਬੜੇ ਸਾਰੇ ਹੈਗੇ ਨੇ ਇੰਪੋਰਟੈਂਟ ਬਟ ਦ ਟਰੰਪ ਕਾਰਡ ਤਾਸ਼ ਦੇ ਵਿੱਚ ਨਾ ਹੁਕਮ ਦਾ ਜੱਕਾ ਇੱਕ ਹੀ ਹੁੰਦਾ ਔਰ ਉਹ ਹੈਗੇ ਨੇ ਇਸ ਵੇਲੇ ਕੇਜਰੀਵਾਲ ਸਾਹਿਬ ਸਵਾਲ ਐਡਰੈਸ ਕਰਾਂਗੇ ਕਿ ਕਿਆ ਬੀਜੇਪੀ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਵਾਸਤੇ ਜਿੱਦਾਂ ਉੱਧਰ ਉਹ ਕਹਿੰਦੇ ਨਾ ਸ਼ਾਹ ਮਹਿਮੂਦ ਕੁਰੇਸ਼ੀ ਸਾਹਿਬ ਨੂੰ ਅੰਦਰ ਕਰ ਦਿਓ ਪਰਵੇਜ਼ ਇਲਾਹੀ ਸਾਹਿਬ ਨੂੰ ਅੰਦਰ ਕਰ ਦਿਓ ਲੇਕਿਨ ਉਹਨਾਂ ਨੇ ਇਮਰਾਨ ਖਾਨ ਸਾਹਿਬ ਨੂੰ ਪੀਟੀਆਈ ਨੂੰ ਜੇ ਵਾਕਈ ਕਬਜ਼ੇ 'ਚ ਲੈਣਾ ਸੀਗਾ ਤੇ ਇਮਰਾਨ ਖਾਨ ਸਾਹਿਬ ਨੂੰ ਚੱਕ ਕੇ ਅੰਦਰ ਕਰ ਦਿੱਤਾ ਠੀਕ ਹੈ ਨੀ ਹੁਣ ਉਹ ਕੰਮ ਕਿਆ ਇੱਧਰ ਵੀ ਹੋਏਗਾ ਕਿਆ ਅਰਵਿੰਦ ਕੇਜਰੀਵਾਲ ਇਹ ਜਿਹੜਾ ਸ਼ਰਾਬ ਘੁਟਾਲਾ ਮਾਮਲਾ ਹੈ ਕਿਉਂਕਿ ਬੜੇ ਸਾਰੇ ਫੈਕਟਸ ਐਂਡ ਫਿਗਰਸ ਨੇ ਫਿਰ ਹੁਣ ਇੱਥੇ ਕਰਾਂਗੇ ਤੇ ਫਿਰ ਉਹ ਟਾਈਮ ਫਿਰ ਲੱਗ ਜਾਏਗਾ ਇੱਧਰੋਂ ਇਸ਼ਾਰਾ ਹੁੰਦਾ ਰਹਿੰਦਾ ਜੀ ਸਪੋਂਸਰਸ ਨੇ ਤੇ ਉਹ ਵੀ ਅਸੀਂ ਜ਼ਰੂਰ ਟੇਕ ਕੇਅਰ ਕਰਨੇ ਹੈਗੇ ਸਪੋਂਸਰ ਦੇ ਸਾਡੇ ਕਾਲਰਸ ਵੀ ਹੈਗੇ ਨੇ ਵੇਟ ਕਰ ਰਹੇ ਆ ਲੇਕਿਨ ਉਹ ਫਿਰ ਤੁਹਾਨੂੰ ਉੱਥੇ ਡਿਟੇਲ 'ਚ ਦੱਸਾਂਗੇ ਕਿ ਕੀ ਹੋ ਰਿਹਾ ਅਰਵਿੰਦ ਕੇਜਰੀਵਾਲ ਦੇ ਮਾਮਲੇ 'ਚ ਐਂਡ ਵਟ ਹੈਪਨਸ ਨੈਕਸਟ ਠੀਕ ਹੈ ਜੀ ਹਾਂਜੀ ਅਗਲੀ ਕਾਲ ਵੱਲ ਵਧਦੇ ਹਾਂ ਜੀ ਹਾਂਜੀ ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਹੋ
ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਭਾਜੀ ਗੱਲ ਇਸ ਤਰ੍ਹਾਂ ਵਾ ਵੀ ਵੇਖੋ ਇਜ਼ਰਾਈਲ ਨੇ ਤੁਹਾਨੂੰ ਪਤਾ ਫਲਸਤੀਨ ਦਾ ਕਿੱਡਾ ਬੁਰਾ ਹਾਲ ਕੀਤਾ ਵਾ ਅਸੀਂ ਬੜੇ ਛੋਟੇ ਹੁੰਦਿਆਂ ਤੋਂ ਦੇਖਦੇ ਆ ਰਹੇ ਕਿੰਨੇ ਅਟੈਕ ਕੀਤੇ ਆ ਔਰ ਸਿਵਿਲੀਅਨ ਕਿੰਨੇ ਮਰੇ ਆ ਜੀ ਉੱਥੇ ਕਿੰਨਿਆਂ ਨੂੰ ਹਨਾ ਹੈ ਤੇ ਉਹ ਵੀ ਇਹਨੇ ਨਾ ਹਰ ਸਾਰੇ ਬੰਦੇ ਨਾ ਆਪਣੇ ਦੁਸ਼ਮਣੀ ਬਣਾ ਕੇ ਰੱਖੇ ਆ ਨਾ ਕਿ ਇਹਨਾਂ ਦੋਸਤੀ ਦਾ ਹੱਥ ਕਿਉਂ ਨੀ ਵਧਾਇਆ ਦੂਜੇ ਨੰਬਰ ਤੇ ਤੁਸੀਂ ਕਿਸੇ ਦੇਸ਼ ਦੇ ਉੱਤੇ ਤੁਹਾਨੂੰ ਪਤਾ ਹੋਣਾ ਜਦੋਂ ਇਰਾਕ ਦੇ ਉੱਤੇ ਇਹਨਾਂ ਨੇ ਉਹਨਾਂ ਨਿਊਕਲੀਅਰ ਪਲਾਂਟ ਤਬਾਹ ਕੀਤਾ ਕਿੰਨੇ ਦੇਸ਼ਾਂ ਤੋਂ ਅਲੀਗਲ ਹਵਾਈ ਜਿਹੜੀ ਕਿੰਨਾ ਹੁੰਦੀ ਹੈ ਆਪਣਾ ਤੁਹਾਡਾ ਉਹਦਾ ਤੁਸੀਂ ਰਸਤਾ ਇਸਤੇਮਾਲ ਕੀਤਾ ਫਿਰ ਝੂਠ ਬੋਲਿਆ ਵੀ ਅਸੀਂ ਭਟਕ ਗਏ ਆ ਅਟੈਕ ਕਰਕੇ ਦੂਜੇ ਕੰਟਰੀ ਚ ਇਹੋ ਜਿਹੀ ਹਰਕਤਾਂ ਤੁਸੀਂ ਕਰਦੇ ਜੇ ਉਹਦੇ ਮੁੜ ਕੇ ਇਹਨੂੰ ਕਿਹੜਾ ਹਮਲਾ ਕਵਾਂਗੇ ਆਪਾਂ ਜੀ ਅੱਤਵਾਦੀ ਹਮਲਾ ਹੋਗੀ ਕਿ ਜਾਂ ਇਹਨਾਂ ਦਾ ਹੱਕ ਬਣਦਾ ਸੀ ਉੱਥੇ ਫਿਰ ਤੁਸੀਂ ਕਿੰਨਾ ਜਹਾਜ਼ ਚੋਰੀ ਕਰਕੇ ਜਿਹੜਾ ਕਿੰਨਾ MiG-29 ਰਸ਼ੀਆ ਦਾ ਇਰਾਕ ਚੋਂ ਕਿੰਨਾ ਬੜਾ ਕਿੰਨਾ ਲਿਆਂਦਾ ਤਰੀਕੇ ਦੇ ਨਾਲ ਆਪਣੇ ਦੇਸ਼ ਚ ਉਤਾਰਿਆ ਆਪਣੀਆਂ ਤੁਸੀਂ ਗੱਲਾਂ ਛਪਾਉਂਦੇ ਤੇ ਮੁੜ ਕੇ ਦੂਜੇ ਦੇ ਗੱਲਾਂ ਬਣੀਆਂ ਕਿਉਂਕਿ ਤੁਸੀਂ ਦੁਨੀਆਂ ਨਾਲ ਦੁਸ਼ਮਣੀ ਪੈਦਾ ਕਰ ਰਹੇ ਹੋ ਮੈਂ ਵੇਖੋ ਇਜ਼ਰਾਈਲ ਤੇ ਜੋ ਵੀ ਅਟੈਕ ਹੋਇਆ ਕਿਸ ਤਰ੍ਹਾਂ ਪਰ ਆਪ ਵੀ ਸੋਚੋ ਇਹ ਵੀ ਬਹੁਤ ਬੁਰਾ ਮੰਦਾ ਹਾਲ ਕਰਦੇ ਨੇ ਬਾਕੀ ਯੁੱਧ ਵੀਰ ਜੀ ਤੁਸੀਂ ਬੜੀ ਵਧੀਆ ਖਬਰ ਸੁਣਾਈ ਆ ਵੀ ਜੇ ਕੇਜਰੀਵਾਲ ਵੀ ਅੰਦਰ ਵੇਖੋ ਮੈਂ ਬੜਾ ਤਗੜਾ ਸਪੋਰਟਰ ਸੀ ਪਰ ਕੇਜਰੀਵਾਲ ਤੇ ਰਾਘਵ ਚੱਡਾ ਇਹ ਪੰਜਾਬ ਦਾ ਨੁਕਸਾਨ ਬਹੁਤ ਕਰ ਰਹੇ ਨੇ ਪੰਜਾਬ ਦਾ ਪੈਸਾ ਬੜਾ ਉਡਾ ਰਹੇ ਨੇ ਮੈਂ ਕਹਿੰਦਾ ਮੋਦੀ ਸਾਹਿਬ ਦੇ ਹੱਕ ਚ ਨੀ ਹੈਗਾ ਪਰ ਮੈਂ ਕਿੰਨਾ ਜਲਦ ਤੋਂ ਜਲਦ ਅੰਦਰ ਕੀਤੇ ਜਾਣ ਪੰਜਾਬ ਦਾ ਭਲਾ ਹੋਜੂਗਾ ਔਰ ਕਿੰਨਾ ਜਿਹੜਾ ਆਪਣਾ ਮੁੱਖ ਮੰਤਰੀ ਹੈ ਪੰਜਾਬ ਦਾ ਕੁਛ ਆਪਣੇ ਆਪ ਡਿਸੀਜਨ ਲੈ ਸਕੇ ਤੇ ਇਸ ਕਰਕੇ ਜੇ ਪੰਜਾਬ ਦੇ ਭਲੇ ਕਰਕੇ ਥੋੜਾ ਚਿਰ 2 ਸਾਲ ਅੰਦਰ ਰਹਿਣਗੇ ਆਪੇ ਕੋਲ ਡਿਸੀਜਨ ਚੰਗੇ ਹੋਣਗੇ ਜੀ।
ਠੀਕ ਹੈ ਜੀ, ਮਿਹਰਬਾਨੀ ਸਰ, ਬਹੁਤ ਸ਼ੁਕਰੀਆ, ਥੈਂਕ ਯੂ। ਚਲੋ ਮੋਦੀ ਸਾਹਿਬ ਹੁਣ ਕੇਜਰੀਵਾਲ ਸਾਹਿਬ ਨੂੰ ਅੰਦਰ ਕਰਦੇ ਕਿ ਨਹੀਂ ਕਰਦੇ ਤੇ ਆਉਣ ਵਾਲਾ ਸਮੇਂ ਦੱਸੇਗਾ, ਪਰ ਤੁਸੀਂ ਅੱਜ ਮੰਗ ਕਰ ਦਿੱਤੀ ਹੈ ਕਿ ਮੋਦੀ ਸਾਹਿਬ ਕੇਜਰੀਵਾਲ ਸਾਹਿਬ ਨੂੰ 2 ਸਾਲ ਜਰਾ ਅੰਦਰ ਕਰ ਦੇਣ, ਰਾਘਵ ਚੱਡਾ ਨੂੰ ਵੀ ਤੁਸੀਂ ਨਾਲ ਜੋੜ ਦਿੱਤਾ ਹੈ ਕਿ ਉਹਨੂੰ ਵੀ ਅੰਦਰ ਕਰ ਦੇਣ, ਤੇ ਤੁਹਾਡੇ ਮੁਤਾਬਿਕ ਜੇ ਮੋਦੀ ਸਾਹਿਬ ਕੇਜਰੀਵਾਲ ਸਾਹਿਬ ਤੇ ਰਾਘਵ ਚੱਡਾ ਨੂੰ ਅੰਦਰ ਕਰ ਦੇਣਗੇ ਤੇ ਪੰਜਾਬ ਦਾ ਭਲਾ ਹੋ ਜਾਏਗਾ। ਠੀਕ ਹੈ ਸਰ, ਇਹ ਤੁਹਾਡਾ ਆਪਣਾ ਆਪਣੀ ਸਟੇਟਮੈਂਟ ਹੈ, ਮੈਂ ਕੋਈ ਮੋਦੀ ਸਾਹਿਬ ਦੇ ਖਿਲਾਫ ਨਹੀਂ ਹੈ, ਲੇਕਿਨ ਮੈਂ ਇੰਨਾ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਮੋਦੀ ਸਾਹਿਬ ਨੂੰ ਵੀ ਔਰ ਭਾਰਤ ਦੀ ਸਰਕਾਰ ਨੂੰ ਵੀ ਕਿ ਇੰਡੀਆ ਦੇ ਵਿੱਚ ਹੋਰ ਇੰਨੇ ਸਾਰੇ ਜਿਹੜੇ ਦੁਨੀਆ ਭਰ ਦੇ, ਮੈਂ ਕੀ ਸਖ਼ਤ ਲਫ਼ਜ਼ ਇਸਤੇਮਾਲ ਕਰਾਂ, ਇੰਨਾ ਹੀ ਕਹਿ ਦਿੰਦਾ, ਕਈ ਲੋਕ ਕਰਪਸ਼ਨ ਕਰਕੇ ਘੁੰਮ ਰਹੇ ਨੇ ਫਿਰ ਰਹੇ ਨੇ ਉੱਥੇ ਇੰਡੀਆ ਦੇ ਵਿੱਚ, ਤੇ ਮਨੀਸ਼ ਸਿਸੋਦੀਆ, ਮੈਂ ਵਰਡਿਕਟ ਨਹੀਂ ਦੇਣਾ ਚਾਹੁੰਦਾ, ਠੀਕ ਹੈ, ਲੇਕਿਨ ਬਟ ਆਊਟ ਆਫ ਆਲ ਪੀਪਲ ਮਨੀਸ਼ ਸਿਸੋਦੀਆ, ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਜਾਂ ਤੇ ਤੁਸੀਂ ਅੱਛਾ ਸਾਬਿਤ ਹਜੇ ਇੱਕ ਵੀ ਚੀਜ਼ ਨਹੀਂ ਹੋਈ, ਜਮਾਨਤ ਨਹੀਂ ਮਿਲੀ ਉਹ ਅਲੱਗ ਚੀਜ਼ ਹੈ, ਪਰ ਸਾਬਿਤ ਹਜੇ ਇੱਕ ਵੀ ਚੀਜ਼ ਨਹੀਂ ਹੋਈ, ਮਨੀ ਟ੍ਰੇਲ ਤੱਕ ਨਹੀਂ ਲਿੰਕ ਹੋਇਆ ਹਜੇ ਤੱਕ, ਤੇ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਚਲੋ ਇਹਨਾਂ ਨੂੰ ਅੰਦਰ ਕਰਕੇ, ਜੇ ਤੁਹਾਨੂੰ ਲੱਗਦਾ ਹੈ ਕਿ ਜੀ ਮੋਦੀ ਸਾਹਿਬ ਪੰਜਾਬ ਦਾ ਭਲਾ ਕਰ ਰਹੇ ਨੇ ਜਾਂ ਇਹਨਾਂ ਨਾਲ ਪੰਜਾਬ ਦਾ ਭਲਾ ਹੋ ਜਾਏਗਾ, ਤਾਂ ਗੁਰਦੇਵ ਸਿੰਘ ਜੀ ਠੀਕ ਹੈ, ਤੁਹਾਡੇ ਆਪਣੇ ਵਿਚਾਰ ਨੇ, ਬਟ ਮੈਂ ਵਿਦ ਡਿਊ ਰਿਸਪੈਕਟ, ਬਹੁਤ ਰਿਸਪੈਕਟਫੁਲੀ, ਮੇਰਾ ਵਿਚਾਰ ਥੋੜਾ ਜਿਹਾ ਵੱਖਰਾ ਹੈ ਇਸ ਤੋਂ, ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ ਕੋਈ ਪੰਜਾਬ ਦਾ ਭਲਾ ਹੋਏਗਾ, ਬਟ ਜੇ ਤੁਹਾਨੂੰ ਲੱਗਦਾ ਹੈ ਤੇ ਮੋਦੀ ਸਾਹਿਬ ਇਹਨਾਂ ਨੂੰ ਵੀ 2 ਸਾਲ ਅੰਦਰ ਕਰਕੇ ਦੇਖ ਲੈਣ, ਜੇ ਇਹਦੇ ਨਾਲ ਪੰਜਾਬ ਦਾ ਭਲਾ ਹੁੰਦਾ ਹੈ। ਹਾਂ, ਉਹ ਇੱਕ ਵੱਖਰਾ ਮੁੱਦਾ ਆ ਕਿ ਅਸੀਂ ਇੰਟਰਫੇਰੈਂਸ ਦੀ ਗੱਲ ਕਰ ਸਕਦੇ ਹਾਂ ਕਿ ਕਿਆ ਭਗਵੰਤ ਮਾਨ ਸਾਹਿਬ ਨੂੰ ਇੰਡੀਪੈਂਡੈਂਟਲੀ ਓਪਰੇਟ ਕਰਨ ਦੇਣਾ ਚਾਹੀਦਾ ਕਿ ਨਹੀਂ ਕਰਨ ਦੇਣਾ ਚਾਹੀਦਾ, ਉਹ ਇੱਕ ਵੱਖਰਾ ਮੁੱਦਾ ਹੈ। ਔਰ ਦੂਸਰੀ ਗੱਲ ਜਿਹੜੀ ਤੁਸੀਂ ਇਜ਼ਰਾਈਲ ਦੀ ਵੀ ਕੀਤੀ ਹੈ, ਉਹਦੇ ਤੇ ਵੀ ਮੈਂ ਇੱਕ ਗੱਲ ਕਹਾਂਗਾ ਕਿ ਇਜ਼ਰਾਈਲ ਨੇ ਜੋ ਕੀਤਾ ਕਈ ਚੀਜ਼ਾਂ ਉਹਨਾਂ ਦੀਆਂ ਗਲਤ ਨੇ, ਔਰ ਵੈਸਟ ਖੁਦ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ ਰਿਹਾ। ਅਸਲੀਅਤ ਦੇ ਵਿੱਚ ਤੇ ਬੈਂਜਾਮਿਨ ਨੇਤਨਯਾਹੂ ਔਰ ਜੋ ਬਾਈਡਨ ਸਾਹਿਬ ਦੀ ਵੀ ਰਿਲੇਸ਼ਨਸ਼ਿਪ ਬਹੁਤ ਚੰਗੇ ਨਹੀਂ ਹੈ, ਦੇ ਡੋਂਟ ਹੈਵ ਵੈਰੀ ਗੁੱਡ ਰਿਲੇਸ਼ਨਸ਼ਿਪ ਰਾਈਟ ਨਾਓ ਐਜ਼ ਵੀ ਸਪੀਕ। ਲੇਕਿਨ ਹੁੰਦਾ ਕੀ ਹੈ ਕਿ ਉਹ ਕੌਜ਼ ਜਿਹੜਾ ਹੈ ਨਾ, ਜੇ ਦੇਖੋ ਤੁਸੀਂ ਇੱਕ ਹੀ ਚੀਜ਼ ਕਰ ਸਕਦੇ ਹੋ, ਜਾਂ ਵਿਕਟਿਮ ਹੋ ਸਕਦੇ ਹੋ ਜਾਂ ਅਗਰੈਸਰ ਹੋ ਸਕਦੇ ਹੋ। ਜਦ ਤੁਸੀਂ ਸਿਵਿਲੀਅਨ ਦੇ ਉੱਤੇ ਅਟੈਕ ਕਰਦੇ ਹੋ ਫਿਰ ਤੁਸੀਂ ਵਿਕਟਿਮ ਨਹੀਂ, ਫਿਰ ਤੁਸੀਂ ਇਹ ਵਿਕਟਿਮ ਵਾਲਾ ਕਾਰਡ ਨਹੀਂ ਖੇਲ ਸਕਦੇ। ਵਿਕਟਿਮ ਤੇ ਉਹ ਹੁਣ ਜੂਇਸ਼ ਕਮਿਊਨਿਟੀ ਹੈ ਦੁਨੀਆ। ਅੱਜ ਮੈਂ ਤੁਹਾਨੂੰ ਇੱਕ ਸਿੰਪਲ ਸਵਾਲ ਪੁੱਛਦਾ, ਅੱਜ ਡਗ ਫੋਰਡ ਸਾਹਿਬ, ਟਰੂਡੋ ਸਾਹਿਬ ਤੇ ਓਲੀਵੀਆ ਚਾਓ ਜੀ ਤਿੰਨ ਹੀ ਲੀਡਰ ਨੇ ਨਾ, ਟੋਰੋਂਟੋ ਦੇ ਮੇਅਰ ਹੋ ਗਏ ਤੇ ਪ੍ਰੀਮੀਅਰ ਹੋ ਗਏ ਤੇ ਪ੍ਰਧਾਨ ਮੰਤਰੀ ਹੋ ਗਏ, ਉਹ ਤਿੰਨੇ ਕਿੱਥੇ ਖੜੇ ਨੇ? ਤਿੰਨ ਦੇ ਤਿੰਨ ਜਾ ਕੇ ਜੂਇਸ਼ ਕਮਿਊਨਿਟੀ ਦੇ ਨਾਲ ਖੜੇ, ਉਹਨਾਂ ਦੀ ਰੈਲੀਜ਼ ਦੇ ਵਿੱਚ ਗੱਲ ਕਰ ਰਹੇ ਆ, ਇਹਨਾਂ ਦੀ ਰੈਲੀਜ਼ ਨੂੰ ਹੇਟ ਰੈਲੀ ਕਹਿ ਰਹੇ ਨੇ ਡਗ ਫੋਰਡ ਸਾਹਿਬ ਨੇ ਕਿਹਾ ਨਾ, ਠੀਕ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕੰਡੈਮ ਕਰਤਾ ਇਹਨਾਂ ਦੀਆਂ ਜਿਹੜੀਆਂ ਫਿਲਸਤੀਨੀਆਂ ਦੀਆਂ ਰੈਲੀਜ਼ ਹੋ ਰਹੀਆਂ ਇੱਥੇ, ਉਹ ਖੜੇ ਕਿੱਥੇ ਆ? ਸਾਰੇ ਉਹਨਾਂ ਦੀ ਓਲੀਵੀਆ ਚਾਓ ਵੀ ਖੜੀ ਆ ਜਿੱਥੇ, ਉਹ ਪਿੱਛੇ ਝੰਡੇ ਲਹਿਰਾ ਰਹੇ ਆਪਣੇ ਇਜ਼ਰਾਈਲ ਦੇ ਝੰਡੇ ਲਹਿਰਾ ਰਹੇ ਆ, ਕਿਉਂ ਖੜੇ ਨੇ? ਕਿਉਂਕਿ ਜੂਇਸ਼ ਕਮਿਊਨਿਟੀ ਨੇ ਜੇ ਗੱਲ ਕੀਤੀ ਕਿ ਅਸੀਂ ਵਿਕਟਿਮ ਹੈ, ਤੇ ਉਹਨਾਂ ਨੇ ਸਿਵਿਲੀਅਨਸ ਦੇ ਉੱਤੇ ਟੈਰਿਸਟ ਅਟੈਕ ਨਹੀਂ ਕੀਤੇ। ਸੋ ਇਹ ਚੀਜ਼ ਬੜੀ ਜ਼ਰੂਰੀ ਹੈ ਕਿ ਜਿਹੜੀ ਕੋਈ ਜਥੇਬੰਦੀ ਹੈ, ਲੋਕਾਂ ਦੀ ਸਿੰਪਥੀ ਵੱਧ ਰਹੀ ਸੀਗੀ ਇੰਡੀਆ ਦੀ, ਇੰਡੀਆ ਨੇ ਹਮਾਸ ਨੂੰ ਕਦੇ ਵੀ ਨਹੀਂ ਕਿਹਾ ਟੈਰਿਸਟ ਆਰਗੇਨਾਈਜੇਸ਼ਨ, ਕਹਿ ਹੀ ਨਹੀਂ ਸਕਦੀ ਇੰਡੀਆ, ਕਿੱਦਾਂ ਕਹਿ ਦੇਗਾ ਹਮਾਸ ਟੈਰਿਸਟ ਆਰਗੇਨਾਈਜੇਸ਼ਨ ਹੈ। ਲੇਕਿਨ ਜਦ ਅੱਜ ਸਿਵਿਲੀਅਨਸ ਦੇ ਉੱਤੇ ਤੁਸੀਂ ਅਟੈਕ ਕਰਦੇ ਹੋ, ਠੀਕ ਨਹੀਂ, ਉਹਦੇ ਨਾਲ ਫਿਰ ਕਿਤੇ ਨਾ ਕਿਤੇ, ਮੈਂ ਸਿੱਧੀ ਗੱਲ ਬੜੀ ਵਾਰ ਕਹਿੰਦਾ ਕਿ ਜਦੋਂ ਇੰਡੀਆ ਦੀ ਇੰਡੀਪੈਂਡੈਂਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਇੰਡੀਆ ਦੀ ਜਿਹੜੀ ਪੀਸਫੁਲ ਮੂਵਮੈਂਟ ਜਦੋਂ ਚੱਲੀ ਹੈ ਨਾ, ਫਿਰ ਉਹ ਬ੍ਰਿਟਿਸ਼ਰਸ ਨੂੰ ਵੀ ਹੋਰ ਵੀ ਕਾਰਨ ਸੀਗੇ ਬੜੇ, ਆਪਾਂ ਉਸ ਉਹਦੇ ਵਿੱਚ ਕਿਸੇ ਦਿਨ ਗੱਲ ਕਰ ਲਾਂਗੇ। ਲੇਕਿਨ ਵਨ ਆਫ ਦਾ ਪ੍ਰਿਸਾਈਜ਼ ਰੀਜ਼ਨਸ ਵਾਸ ਕਿ ਪੀਸਫੁਲ ਮੂਵਮੈਂਟ ਦਾ ਜਵਾਬ ਨਹੀਂ ਹੁੰਦਾ ਕਿਸੇ ਕੋਲ ਜਦੋਂ ਪੀਸਫੁਲ ਮੂਵਮੈਂਟ ਸ਼ੁਰੂ। ਕੇਜਰੀਵਾਲ ਸਾਹਿਬ ਨੂੰ ਹੁਣ ਮੋਦੀ ਸਾਹਿਬ ਕੀ ਕਰ ਲੈਣਗੇ? ਹੁਣ ਤੁਸੀਂ ਵੀ ਕਹਿਤਾ ਚੱਕ ਕੇ ਜੇਲ੍ਹ 'ਚ ਪਾ ਦਿਓ, ਆਹੀ ਹੱਲ ਕਰ ਸਕਦੇ ਨਾ। ਇਮਰਾਨ ਖਾਨ ਸਾਹਿਬ ਦਾ ਕੀ ਵਿਗਾੜ ਲੈਣਗੇ? ਜਿੱਦਣ ਇਮਰਾਨ ਖਾਨ ਸਾਹਿਬ AK-47 ਲੈ ਕੇ ਆ ਜਾਣ, ਫਿਰ ਤੇ ਪਾਕਿਸਤਾਨ ਮਿਲਟਰੀ ਲਈ ਬੜਾ ਆਸਾਨ ਹੋ ਜਾਏਗਾ। ਜੇ ਇਮਰਾਨ ਖਾਨ ਸਾਹਿਬ AK-47 ਲੈ ਲੈਣ, ਉਹ ਫਿਰ ਤਾਂ ਕਹਿਣਗੇ ਜੀ ਉਹ ਤਾਂ ਟੈਰਿਸਟ ਆ, ਮਾਰੋ ਗੋਲੀ ਤੇ ਛੁੱਟੀ ਕਰੋ ਇਸ ਬੰਦੇ ਦੀ। ਹੁਣ ਇਮਰਾਨ ਖਾਨ ਸਾਹਿਬ ਸਹੀ ਨੇ ਗਲਤ ਨੇ, ਮੈਂ ਉਸ ਡਿਬੇਟ 'ਚ ਨਹੀਂ ਜਾਣਾ ਚਾਹ ਰਿਹਾ, ਉਹ ਤਾਂ ਉਹ ਅਲੱਗ ਡਿਸਕਸ਼ਨ ਕਰ ਲਾਂਗੇ ਕਿਸੇ ਦਿਨ। ਲੇਕਿਨ ਇਸ ਵੇਲੇ ਉਹ ਕਰਪਸ਼ਨ ਹੈ, ਨਹੀਂ ਕਰਪਸ਼ਨ ਹੈ, ਜੇਲ੍ਹ 'ਚ ਪਾ ਦਿਓ, ਇੱਦਾਂ ਹੀ ਕਰ ਸਕਦੇ ਨਾ, ਹੋਰ ਕੀ ਕਰ ਲੈਣਗੇ? ਤੂੰ ਕਹੋਗੇ ਇਮਰਾਨ ਖਾਨ ਸਾਹਿਬ ਕਹਿੰਦੇ ਮੈਂ ਕਿਹੜੀ AK-47 ਪਕੜੀ? ਜੇ ਇਮਰਾਨ ਖਾਨ ਸਾਹਿਬ ਕਹਿਣ ਆਪਣੇ ਬੰਦਿਆਂ ਨੂੰ ਪਕੜੋ ਜੀ AK-47 ਕਰੋ ਜੀ ਜਾ ਕੇ ਟੈਰਰਿਜ਼ਮ, ਫਿਰ ਤੇ ਟੈਰਰਿਸਟ ਬਣਾ ਕੇ ਸਵੇਰੇ ਉਹਨਾਂ ਨੇ ਸ਼ੂਟ ਐਟ ਸਾਈਟ ਆਰਡਰ ਦੇ ਕੇ ਖਤਮ ਕਰ ਦੇਣਾ। ਕੇਜਰੀਵਾਲ ਸਰ, ਇਹੀ ਤੇ ਪਹਿਚਾਣ ਨਹੀਂ ਅਸੀਂ ਕਰ ਪਾਉਂਦੇ ਅੱਜ ਤੱਕ। ਕੇਜਰੀਵਾਲ ਸਾਹਿਬ, ਮੈਂ ਤੁਹਾਨੂੰ ਇੱਕ ਗੱਲ ਅੱਜ ਕਹਿ ਦਿੰਦਾ, ਮੈਂ ਕੇਜਰੀਵਾਲ ਸਾਹਿਬ ਦਾ ਸਪੋਰਟਰ ਨਹੀਂ ਹੈ, ਹੀ ਵਿਲ ਬਿਕਮ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵਨ ਡੇ, ਇਹ ਨੋਟ ਕਰ ਲੈਣਾ ਮੇਰੀ ਅੱਜ ਗੱਲ 2023 ਤੁਹਾਨੂੰ ਕਹਿਤੀ ਹੈ। ਤੁਸੀਂ ਅੱਜ ਗੱਲ ਕਹਿ ਰਹੇ ਹੋ ਗੁਰਦੇਵ ਸਿੰਘ ਜੀ ਵੀ ਇਹਨੂੰ ਦੋਹਾਂ ਨੂੰ ਜੇਲ੍ਹ 'ਚ ਪਾ ਕੇ ਪੰਜਾਬ ਦਾ ਭਲਾ ਹੋ ਜਾਣਾ, ਠੀਕ ਹੈ, ਤੁਹਾਡੇ ਆਪਣੇ ਵਿਚਾਰ ਨੇ, ਬਟ ਮੈਂ ਆਪਣਾ ਓਪੀਨੀਅਨ ਰੱਖਦਾ ਕਿ
ਕਰਪਸ਼ਨ ਦਾ ਹੋਏਗਾ ਤੇ ਚਲੋ ਜੇਲ੍ਹ ਵੀ ਕੱਟ ਕੇ ਆ ਜਾਏਗਾ, ਜੇ ਗਲਤ ਕੀਤਾ ਹੋਏਗਾ ਤੇ ਜਾਣਾ ਵੀ, ਫਿਰ ਤਾਂ ਅਸੀਂ ਵੀ ਫਰੰਟ ਪੇਜ ਤੇ ਲਾਵਾਂਗੇ ਖਬਰ ਮਿਡ ਵੀਕ ਦੇ ਕਿ ਭਾਈ ਇਹ ਕਰਪਟ ਹੈ, ਕੇਜਰੀਵਾਲ ਜੇਲ੍ਹ ਚਲਾ ਗਿਆ, ਅਸੀਂ ਤਾਂ ਕਰਪਸ਼ਨ ਦੇ ਖਿਲਾਫ ਹੈ। ਲੇਕਿਨ ਉਸ ਬੰਦੇ ਨੇ ਇਹ ਪਕੜ ਲਿਆ ਵੀ ਡੈਮੋਕ੍ਰੇਸੀ ਦੇ ਵਿੱਚ ਕੰਮ ਕਿੱਦਾਂ ਹੁੰਦਾ, ਦੋ ਕੰਟਰੀ ਕਹਿਣ ਲੱਗਾ ਸੋਰੀ ਦੋ ਪ੍ਰੋਵਿੰਸਿਸ ਦੇ ਵਿੱਚ ਰਾਜ ਕਰ ਰਿਹਾ ਜੋ ਬੰਦਾ, ਦੋ ਸਟੇਟ 'ਚ ਰਾਜ ਹੈ, ਦਿੱਲੀ ਦੇ ਵਿੱਚ, ਦਿੱਲੀ ਦੇ ਵਿੱਚ ਹਿਲਾ ਕੇ ਦਿਖਾ ਦਿਓ ਉਹਨਾਂ ਨੂੰ ਕੋਈ। ਮੋਦੀ ਸਾਹਿਬ ਵੀ ਦਿੱਲੀ 'ਚ ਬੈਠੇ ਨੇ ਨਾ, ਦਿੱਲੀ ਦੇ ਵਿੱਚ ਉਹ ਰਾਜਾ ਬਣ ਕੇ ਬੈਠਾ ਇਸ ਵੇਲੇ। ਹੁਣ ਤੇ ਬੀਜੇਪੀ ਔਰ ਕਾਂਗਰਸ ਨੇ ਹਥਿਆਰ ਹੀ ਖੇਡ ਦਿੱਤੇ ਆ, ਇਹ ਹੁੰਦੀ ਡੈਮੋਕ੍ਰੇਸੀ ਤਾਕਤ। ਬਾਕੀ ਦੇ ਯੂਥ ਨੂੰ ਰੈਡੀਕਲਾਈਜ਼ ਕਰਤਾ, ਇੱਧਰੋਂ ਆਪਣੇ ਹਥਿਆਰ ਬਣਾ, ਹਥਿਆਰ ਚੁਕਾ ਚੁਕਾ ਕੇ ਲੋਕਾਂ ਦੇ ਧੀ ਪੁੱਤ ਮਰਾ ਕੇ ਤੇ ਆਪ ਪੈਸੇ ਫੋਰਨ ਬੈਂਕਾਂ 'ਚ ਰੱਖਣੇ, ਇਹ ਤੇ ਦੁਨੀਆਂ 'ਚ ਅਸੀਂ ਦੇਖਿਆ, ਇਹ ਤਰੀਕਾ ਤੇ ਅਸੀਂ ਦੁਨੀਆਂ 'ਚ ਦੇਖਿਆ, ਠੀਕ ਹੈ ਨੀ, ਇਹ ਤਰੀਕਾ ਅਸੀਂ ਦੁਨੀਆਂ 'ਚ ਦੇਖਿਆ ਹੈ ਕਿ ਜੀ ਆਹ ਬਥੇਰੀਆਂ ਮੂਵਮੈਂਟ ਦੇਖੀਆਂ, ਹੁਣ ਕਿਹਦਾ ਨਾਮ ਲਈਏ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਇੱਕ ਦੋ ਥੋੜ੍ਹੀ ਹੈ, 10 ਮੂਵਮੈਂਟ ਅਸੀਂ ਦੇਖੀਆਂ ਜਿਹਦੇ ਵਿੱਚ ਕਿ ਲੀਡਰ ਜਿਹੜੇ ਨੇ ਪੈਸਾ ਚੰਗਾ ਬਣਾਉਂਦੇ ਆ, ਲੋਕਾਂ ਦੇ ਧੀ ਪੁੱਤ ਮਰਵਾਉਂਦੇ ਆ, ਠੀਕ ਹੈ, ਔਰ ਆਪਣੇ ਨਿਆਣਿਆਂ ਨੂੰ ਵਧੀਆ ਜੋਬਸ। ਔਰ ਰੋ ਦਾ ਹੈੱਡ ਨੂੰ ਜਦੋਂ ਪੁੱਛਿਆ ਜਾਂਦਾ, ਕਹਿੰਦੇ ਜੀ ਉਹ ਆਪਣੇ ਜੈਸ਼ੇ ਮੁਹੰਮਦ ਦਾ ਟੈਰਰਿਸਟ ਉਹ ਫਲਾਨਾ ਐਡਾ ਵੱਡਾ, ਉਹ ਤੁਹਾਡੇ ਘਰ ਆ ਜਾਂਦਾ ਸੀ, ਕਹਿੰਦਾ ਆ ਜਾਂਦਾ ਸੀ, ਉਹਦੇ ਮੁੰਡੇ ਨੂੰ ਜੰਮੂ ਮੈਡੀਕਲ ਕਾਲਜ ਚਾਹੀਦੀ ਸੀਗੀ, ਲੋਕਾਂ ਦੇ ਧੀ ਪੁੱਤ ਉੱਥੇ ਜੀ ਕਸ਼ਮੀਰ ਦੀ ਆਜ਼ਾਦੀ ਲਈ, ਜੰਮੂ ਮੈਡੀਕਲ ਚਾਹੀਦੀ ਸੀਗੀ। ਅਮਰਜੀਤ ਸਿੰਘ ਉਹਨਾਂ ਦਾ ਸੁਣੋ ਨਾ ਇੰਟਰਵਿਊ, ਅਮਰਜੀਤ ਸਿੰਘ ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ, ਤੇਰੇ ਬੇਟੇ ਨੂੰ ਜੰਮੂ ਮੈਡੀਕਲ ਕਾਲਜ ਦੇ ਦਿਆਂਗੇ ਐਡਮਿਸ਼ਨ, ਵੀ ਤੁਹਾਡਾ ਮੁੰਡਾ ਤੇ ਜੰਮੂ ਮੈਡੀਕਲ ਕਾਲਜ ਕੰਮ ਕਰੇ। ਤੁਹਾਡੇ ਫਲਾਨੇ ਰਿਸ਼ਤੇਦਾਰ ਜਿਹੜੀ ਹੈ ਉਹ ਕਹਿੰਦੀ ਜੀ ਉਹ ਫਲਾਨੀ ਸਾਡੀ ਰਿਸ਼ਤੇਦਾਰ ਹੈਗੀ ਆ, ਉਹਨੂੰ ਉਹ ਕੁੜੀ ਨੂੰ ਉੱਥੇ ਦਿੱਲੀ 'ਚ ਸਰਕਾਰੀ ਨੌਕਰੀ ਦੇ ਦਿਓ। ਕਮਾਲ ਹੈ, ਵੱਡੀਆਂ ਵੱਡੀਆਂ ਟੈਰਰਿਸਟ ਆਰਗਨਾਈਜੇਸ਼ਨ ਦੇ ਲੀਡਰ ਆਪਣੇ ਨਿਆਣੇ ਮੈਡੀਕਲ ਕਾਲਜ ਪੜ੍ਹਾਉਣੇ ਆ, ਆਪਣੀ ਰਿਸ਼ਤੇਦਾਰ ਉਹ ਲੇਡੀ ਆ ਉਹਨੂੰ ਉੱਥੇ ਦਿੱਲੀ 'ਚ ਸਰਕਾਰੀ ਨੌਕਰੀ ਦਵਾਉਣੀ ਹੈ, ਤੇ ਰੋ ਦਾ ਇੰਡੀਅਨ ਇੰਟੈਲੀਜੈਂਸ ਦਾ ਹੈੱਡ ਅਮਰਜੀਤ ਸਿੰਘ ਕਹਿ ਰਿਹਾ ਕਿ ਜੀ ਹਾਂਜੀ ਹਾਂਜੀ ਅਸੀਂ ਇਹਨਾਂ ਨੂੰ ਦੇ ਦਿੰਦੇ ਸੀ ਨੌਕਰੀ, ਆ ਜਾਂਦੇ ਸੀ ਸਾਡੇ ਘਰ ਮਿਲਣ, ਕਹਿੰਦੇ ਸੀ ਘਰ ਆਉਣਾ, ਅਸੀਂ ਕਹਿੰਦੇ ਸੀ ਆ ਜਾਓ ਘਰ। ਸਾਹਮਣੇ ਦਿਖਾਉਂਦੇ ਆ ਕਿ ਉਹ ਜੰਮੂ ਕਸ਼ਮੀਰ ਦੇ ਉਹ ਜੀ ਆਜ਼ਾਦੀ ਫਰੰਟ ਹੈ, ਇਹ ਤਾਂ ਬੜਾ ਕੁਛ ਅਸੀਂ ਦੇਖਿਆ। ਲੇਕਿਨ ਜੋ ਕੇਜਰੀਵਾਲ ਨੇ ਕਰਕੇ ਦਿਖਾਇਆ ਨਾ, ਮੈਂ ਇਹਦੇ ਕੇਜਰੀਵਾਲ ਸਾਹਿਬ ਦੇ ਬਹੁਤ ਖਿਲਾਫ਼ ਵੀ ਹਾਂ, ਜੇ ਹੁਣੇ ਮੇਰੇ ਨਾਲ ਇੰਟਰਵਿਊ ਕਰਨਗੇ ਤਾਂ ਹੋ ਸਕਦਾ ਹੈ ਮੇਰੇ ਨਾਲ ਇੰਨਾ ਗੁੱਸਾ ਕਰ ਲੈਣ ਕਿ 15 ਮਿੰਟ ਬਾਅਦ ਸਟੂਡੀਓ ਛੱਡ ਕੇ ਦੌੜ ਜਾਣ, ਉਹ ਮੇਰੇ ਸਵਾਲ ਆਪਣੀ ਜਗ੍ਹਾ। ਲੇਕਿਨ ਜਿਹੜਾ ਉਸ ਬੰਦੇ ਨੇ ਇਹ ਕਰਕੇ ਦਿਖਾਇਆ ਕਿ ਭਾਈ ਸਾਹਿਬ ਬਿਨਾਂ ਕਿਸੇ ਦੇ ਥੱਪੜ ਮਾਰੇ, ਬਿਨਾਂ ਕੋਈ ਬੰਦੂਕ ਲਏ, ਬਿਨਾਂ ਕੋਈ ਹਥਿਆਰ ਦੇ, ਉਹਨੇ ਕਿਹਾ ਜੀ ਮੈਂ ਕਾਂਗਰਸ ਔਰ ਬੀਜੇਪੀ, ਤੁਸੀਂ ਹੋਵੋਗੇ ਆਪਣੀ ਜਗ੍ਹਾ। ਉਹਨੇ ਇਕੱਲੇ ਨੇ ਆ ਕੇ ਦਿੱਲੀ ਤੇ ਪੰਜਾਬ 'ਤੇ ਰਾਜ ਕਰਕੇ ਦਿਖਾਇਆ, ਔਰ ਅੱਗੇ ਵੀ ਜਾਏਗਾ ਇਹਨੂੰ ਰੋਕ। ਜੇ ਕਰਪਸ਼ਨ ਹੈ ਤੇ ਠੀਕ ਹੈ, ਅਸੀਂ ਉਸ ਗੱਲ 'ਤੇ ਨਹੀਂ ਕਹਿੰਦੇ, ਲੇਕਿਨ ਉਸ ਬੰਦੇ ਨੂੰ ਕੋਈ ਦੁਨੀਆਂ ਦੀ ਤਾਕਤ ਨਹੀਂ ਰੋਕ ਸਕਦੀ। ਬਾਕੀ ਤੁਹਾਡੀ ਮਰਜ਼ੀ ਹੈ, ਕਹਿ ਲਓ ਫੋਨ ਮਿਲਾਓ ਮੋਦੀ ਸਾਹਿਬ ਨੂੰ ਕਿ ਕਰ ਦੇਣ ਉਹਨੂੰ 2 ਸਾਲ ਲਈ ਜੇਲ੍ਹ 'ਚ ਬੰਦ, ਫਿਰ ਕੀ ਹੋ ਜਾਏਗਾ, ਉਹ ਆਏਗਾ ਬਾਹਰ, ਜੇਲ੍ਹ ਤੋਂ ਵੀ ਬਾਹਰ ਉਹ ਆ ਕੇ ਐਕਸ਼ਨ ਕਰੇਗਾ, ਠੀਕ ਹੈ ਨੀ। ਹਾਂਜੀ ਅਗਲੀ ਹਾਂਜੀ ਧਨਰਾਜ ਚੀਮਾ ਸਾਹਿਬ,
ਹਾਂਜੀ ਜਸਵੀਰ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ, ਮੈਂ ਵਟਸਐਪ ਤੇ ਵੀ ਵਧਾਈ ਦਿੱਤੀ ਸੀਗੀ, ਜਿਹੜਾ ਤੁਹਾਡਾ ਪ੍ਰੋਗਰਾਮ ਵਧਿਆ ਇਹ ਬਹੁਤ ਚੰਗਾ ਕੰਮ ਹੋਇਆ, ਕਿਉਂਕਿ ਤੁਹਾਡਾ ਪ੍ਰੋਗਰਾਮ ਜਿਹੜਾ ਨਾ ਇਹ ਇੱਕ ਕੰਪਲੀਟ ਆ ਪ੍ਰੋਗਰਾਮ, ਇਹਦੇ ਵਿੱਚ ਤੁਸੀਂ ਬਹੁਤ ਤਿਆਰੀ ਕਰਕੇ ਆਉਂਦੇ ਆ, ਤੁਸੀਂ ਸਾਰੇ ਪਹਿਲੂ ਨੂੰ ਤੁਸੀਂ ਨਾ ਕਵਰ ਅਪ ਕਰਦੇ ਜੇ, ਪੋਲੀਟੀਕਲ, ਸਪੋਰਟਸ, ਹਾਂਜੀ ਹੈਲਥ ਬਾਰੇ ਜੇ ਉਹ, ਹਾਂਜੀ ਫਿਰ ਤੁਸੀਂ ਇਹਨਾਂ ਦਾ ਆਪਣੀ ਪ੍ਰੋਪਰਟੀ ਬਾਰੇ ਸਾਰਾ ਦੱਸਦੇ ਜੇ, ਤੇ ਸਭ ਤੋਂ ਜ਼ਿਆਦਾ ਤੁਹਾਨੂੰ ਵਧਾਈਆਂ ਹੋਣ। ਤੇ ਦੂਜਾ ਮੈਂ ਵੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਕੇਜਰੀਵਾਲ ਸਾਹਿਬ ਕੋਲ ਜੇ ਹੁਣ 2 ਸਟੇਟਾਂ ਹੈਗੀਆਂ ਵੀ ਇੰਨੀਆਂ ਇੰਨੀਆਂ ਸੀਟਾਂ ਨਾਲ ਆ ਕਿ ਦੂਜੀਆਂ ਅਪੋਜੀਸ਼ਨ ਹੈ ਹੀ ਨਹੀਂ ਉੱਥੇ, ਤੇ ਬਾਕੀ ਇਹਨਾਂ ਨੇ ਨੈਸ਼ਨਲ ਪਾਰਟੀ ਦਾ ਵੀ ਲੈ ਲਿਆ ਖਿਤਾਬ ਬੜੀ ਜਲਦੀ, ਹਨਾ ਜੀ, ਜਿੱਦਾਂ ਗੁਜਰਾਤ ਵਿੱਚ ਥੋੜਾ ਖਾਤਾ ਖੋਲਿਆ ਤੇ ਲਟਾ ਸੋਪ। ਤੇ ਮੈਂ ਤੁਹਾਨੂੰ ਸਰ ਸਿਰਫ ਬੈਸਟ ਵਿਸ਼ੇਸ ਦੇਣੀ ਸੀਗੀ, ਪਰਮਾਤਮਾ ਤੁਹਾਨੂੰ ਚੰਗੀ ਮਤਲਬ ਸਿਹਤ ਬਖਸ਼ੇ, ਤੁਸੀਂ ਇੱਦਾਂ ਸੇਵਾ ਕਰਦੇ ਰਹੋ ਕਮੇਟੀ। ਥੈਂਕ ਯੂ ਵੈਰੀ ਮਚ ਸਰ।
ਧਨਰਾਜ ਚੀਮਾ ਸਾਹਿਬ, ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਫਾਰ ਆਲ ਦਾ ਕਾਇੰਡ ਵਰਡ। ਬਾਕੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰੇ ਜਿਹੜੇ ਵੀ ਟੋਪਿਕਸ ਨੇ ਉੱਤੇ ਤਿਆਰੀ ਕਰੀਏ।